and in Brant. Call Arifa Muzaffar
647-898-6245.
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ ਅਤੇ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਮੈਂ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਬੂ ਦੇ ਨਾਲ, ਉਹਨਾਂ ਦੀ ਹੈਲਪ ਦੇ ਨਾਲ ਪੇਸ਼ ਕੀਤਾ ਜਾਂਦਾ। ਜਦੋਂ ਵੀ ਤੁਸੀਂ ਕਿਸੇ ਰੀਅਲ ਸਟੇਟ ਨੂੰ ਖਰੀਦਣਾ ਜਾਂ ਵੇਚਣਾ, ਚਾਹੇ ਉਹ ਘਰ ਹੈ, ਚਾਹੇ ਉਹ ਇੰਡਸਟਰੀ ਹੈ, ਚਾਹੇ ਉਹ ਕੰਡੋਮੀਨੀਅਮ ਹੈ, ਕੁਛ ਵੀ ਹੈ, ਚਾਹੇ ਖਰੀਦਣਾ ਜਾਂ ਵੇਚਣਾ, ਮੈਂ ਹਮੇਸ਼ਾ ਤੁਹਾਨੂੰ ਤਾਕੀਦ ਕਰਦਾ ਹੁੰਦਾ ਕਿ ਤੁਸੀਂ ਇੱਕ ਬੰਦੇ ਦੇ ਉੱਤੇ ਬੇਸ ਨਾ ਕਰੋ, ਸਗੋਂ 3-4 ਰੀਅਲ ਸਟੇਟ ਨੂੰ ਬੁਲਾ ਲਓ ਜਿਨ੍ਹਾਂ ਦੇ ਤੁਹਾਨੂੰ ਕੌਨਫੀਡੈਂਸ ਹੈ, ਕੋਈ ਰਿਸ਼ਤੇਦਾਰ ਹੈ, ਕੋਈ ਪਿੰਡ ਦਾ ਹੈ, ਕੋਈ ਧਰਮ ਦਾ ਹੈ, ਕੋਈ ਦੋਸਤ ਹੈ, ਉਹਨੂੰ ਵੀ ਬੁਲਾਓ, ਉਹਨਾਂ ਨੂੰ ਬੁਲਾਓ, ਸਵਾਲ ਪੁੱਛੋ ਵੀ ਕਿੰਨੀ ਕਮਿਸ਼ਨ ਲੱਗੂਗੀ, ਕਿੱਥੇ ਦਵਾਓਗੇ, ਕੀ ਗੱਲਬਾਤ ਹੈ, ਸਾਰੀਆਂ ਗੱਲਾਂ ਪੁੱਛੋ। ਅਤੇ ਨਾਲ ਮੇਰੀ ਸਿਰਫ ਇੰਨੀ ਕੁ ਰਿਕੁਐਸਟ ਹੈ ਕਿ ਬੁਲਾਉਣ ਦਾ ਕੋਈ ਪੈਸਾ ਨਹੀਂ, ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਵੀ ਫੋਨ ਕਰ ਲਓ, ਉਹਨਾਂ ਦੀ ਵੀ ਰਾਏ ਲੈ ਲਓ। ਰਾਏ ਲੈਣ ਤੋਂ ਬਾਅਦ ਤੁਸੀਂ ਆਪਣਾ ਫੇਰ ਮਾਇੰਡ ਬਣਾਓ ਕਿ ਤੁਹਾਡੇ ਲਈ ਕਿਹੜਾ ਫਾਇਦੇਮੰਦ ਹੋਏਗਾ, ਕਿਹੜਾ ਬੰਦਾ ਗੋਲ ਮੋਲ ਗੱਲਾਂ ਕਰਦਾ, ਕਿਹੜਾ ਬੰਦਾ ਸਪੱਸ਼ਟ ਕਰਦਾ। ਜਿਵੇਂ ਕਿ ਮੈਂ ਅਕਸਰ ਕਹਿਣਾ ਹੁੰਦਾ, ਕਈ ਲੋਕ ਮੇਰੇ ਫਰੈਂਡ ਰਾਜ ਵੀ ਨੇ, ਕਿ ਅੱਜ ਵੀ ਸੇਮ 3% ਜਿਹੜੀ ਹੈਗੀ ਉਹ ਰੀਅਲ ਸਟੇਟ ਦੀ ਕਮਿਸ਼ਨ ਹੈ। ਜਦੋਂ ਮਕਾਨ 2 ਲੱਖ ਦੇ ਮਿਲਦੇ ਸੀਗੇ ਉਦੋਂ ਵੀ ਸੀਗੀ, ਹੁਣ ਉਹ ਹੀ 12 ਲੱਖ ਦੇ ਹੋ ਗਏ, 3% ਇਹ ਹੈ। ਸੋ ਭਾਵ ਇਹ ਕਿ ਜਿਹੜੇ ਰੀਅਲ ਸਟੇਟ ਦੇ ਨੇ ਉਹ ਤੁਹਾਨੂੰ ਬੰਦੇ ਦੱਸਦੇ ਨਹੀਂ ਹੈ, ਉਹ ਤੁਹਾਨੂੰ ਕੋਈ ਫਰਿੱਜ ਲੈ ਦੂਗਾ, ਕੋਈ ਕਾਰਪੈਟ ਲੈ ਦੂਗਾ, ਕੋਈ ਸੋਫਾ ਲੈ ਦੂਗਾ, ਤੁਸੀਂ ਬੜੇ ਖੁਸ਼ ਹੋ ਜਾਓਗੇ। ਜਦੋਂ ਕਿ ਹੁਣ ਪੈਸਾ ਕਿਉਂਕਿ ਵਿੱਚ ਬਹੁਤ ਇਨਵੋਲਵ ਹੈ, ਤੁਸੀਂ ਉਹਨਾਂ ਨੂੰ ਪੁੱਛੋ ਕਿ ਭਾਈ ਸਾਹਿਬ ਮੈਨੂੰ ਜੇ ਮੈਂ ਲੈਣੀ ਵੀ ਹੈ ਨਾ ਪ੍ਰੋਪਰਟੀ, ਤਾਂ ਵੀ ਮੈਨੂੰ ਕੋਈ ਕੈਸ਼ਬੈਕ ਕਿੰਨਾ ਕੁ ਤੂੰ ਵਾਪਸ ਕਰੇਗਾ, ਹਾਂਜੀ, ਅਤੇ ਜੇ ਵੇਚਣੀ ਹੈ ਤਾਂ ਕਿੰਨਾ ਦੇਗਾ, ਸਾਰੀਆਂ ਗੱਲਾਂ ਖੁੱਲ੍ਹ ਕੇ ਕਰੋ। ਜਿਹੜੇ ਬੰਦੇ ਗੋਲ ਮੋਲ ਗੱਲਾਂ ਕਰਦੇ ਨੇ, ਜਿਹੜੇ ਸਪੱਸ਼ਟ ਕਰਦੇ ਨੇ, ਜਿੱਥੇ ਤੁਹਾਡੇ ਢੇਰ ਸਾਰੇ ਪੈਸੇ ਬਚਦੇ ਨੇ, ਤੁਹਾਨੂੰ ਯਕੀਨ ਹੋਵੇ ਕਿ ਸਰਵਿਸ ਵਧੀਆ ਮਿਲੂਗੀ, ਤੁਸੀਂ ਉੱਥੇ ਡੀਲ ਕਰੋ। ਇਸੇ ਕਰਕੇ ਮੈਂ ਤੁਹਾਨੂੰ ਇਸ਼ਾਰਨ ਕਿਹਾ ਵੀ ਤੁਸੀਂ ਅਰਫਾ ਜੀ ਨੂੰ ਇੱਕ ਵਾਰ ਫੋਨ ਕਰਕੇ ਦੇਖ ਲਓ, ਫਿਰ ਦੇਖੋ ਕਿੰਨਾ ਕੁ ਫਰਕ ਹੈ। ਉਹਨਾਂ ਦਾ ਫੋਨ ਨੰਬਰ ਹੈਗਾ 416-898-6245, 6478-6245। ਜੇ ਫੋਨ ਗਲਤੀ ਨਾ ਭੁੱਲ ਵੀ ਜਾਊਂ, ਜਿਹੜੀ ਕਿ ਗਲਤੀ ਅਕਸਰ ਹੋ ਜਾਂਦੀ ਜੋ ਲੋੜ ਨਾ ਹੋਵੇ, ਤਾਂ ਇੱਕ ਵਧੀਆ ਤਰੀਕਾ ਹੈ ਕਿ ਜਿਹੜੇ ਰੇਡੀਓ ਸਟੇਸ਼ਨ ਦੇ ਹੁਣ ਮੈਂ ਬੋਲ ਰਿਹਾ 770 AM ਦੇ ਉੱਪਰ, ਤੁਸੀਂ ਉਸ ਦੇ ਉੱਤੇ ਕਿਸੇ ਨੂੰ ਵੀ ਕਾਲ ਕਰ ਸਕਦੇ ਹੋ। ਉਹ ਸਟੇਸ਼ਨ ਦਾ ਨੰਬਰ ਇੱਕੋ ਹੀ ਹੈ ਸਾਰੇ ਪ੍ਰੋਗਰਾਮਾਂ ਦਾ, 416-620-1778। ਉਹਨਾਂ ਨੂੰ ਤੁਸੀਂ ਦੱਸੋ ਕਿ ਅਰਫਾ ਮੁਜ਼ੱਫਰ ਜੀ ਦਾ ਨੰਬਰ ਦੇ ਦਿਉ ਜਾਂ ਮਿਲਾ ਦਿਓ, ਤੁਹਾਨੂੰ ਮਿਲਾ ਦੇਣਗੇ, ਕਿਉਂਕਿ ਉਹੀ ਇਸ ਰੇਡੀਓ ਸਟੇਸ਼ਨ ਦੇ ਬੇਸਿਕਲੀ ਕਰਤਾ ਧਰਤਾ ਨੇ। ਸੋ ਫਿਰ ਮੈਂ ਤਾਕੀਦ ਕਰਦਾ, ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਉਹਨਾਂ ਨੂੰ ਲਓ, ਪਰ ਗੱਲਬਾਤ ਤਾਂ ਕਰ ਲਓ ਨਾ। ਗੱਲਬਾਤ ਕਰਕੇ ਤੁਸੀਂ ਆਪਣੀ ਜੋ ਤੁਹਾਡੀ ਆਤਮਾ ਕਹੇਗੀ, ਤੁਹਾਡੇ ਘਰ ਦੇ ਕਹਿਣਗੇ, ਫਿਰ ਉਹਦੇ ਹਿਸਾਬ ਨਾਲ ਕੰਮ ਕਰੋ। ਮੇਰਾ ਤਾਂ ਸਿਰਫ ਤੁਹਾਨੂੰ ਇਹੀ ਰਿਕੁਐਸਟ ਹੈ ਕਿ ਇੱਕ ਦੇ ਉੱਤੇ ਕਦੇ ਸਾਈਨ ਨਾ ਕਰੋ। ਦਾਰੂ ਪੀ ਲਈ, ਘਰੇ ਰੋਟੀ ਖਾ ਲਈ ਅਤੇ ਸਾਈਨ ਕਰਾ ਕੇ ਲੈ ਗਿਆ, ਫਿਰ ਤੂੰ ਕੌਣ ਅਤੇ ਮੈਂ ਕੌਣ? ਤੁਹਾਡੇ ਕੋਲ ਕਮਿਸ਼ਨ ਲੈਣੀ, ਕਮਿਸ਼ਨ ਤਾਂ ਆਟੋਮੈਟਿਕਲੀ ਵਕੀਲ ਤੋਂ ਮਿਲ ਜਾਣੀ ਹੈ, ਤੁਹਾਨੂੰ ਕੁਛ ਵੀ ਨਹੀਂ ਪਤਾ ਲੱਗਣਾ। ਸੋ ਇਸ ਕਰਕੇ 2-3-4 ਬੰਦਿਆਂ ਨੂੰ ਬੁਲਾਓ, ਸੰਘੋ ਨਾ। ਹੁਣ ਸਾਡੇ ਇੱਕ ਕਲੋਜ਼ ਬੱਚੇ ਹੀ ਕਹਿ ਲਓ, ਅਤੇ ਉਹ ਕਹਿੰਦੇ ਅਸੀਂ ਫਰੈਂਡ ਨੂੰ ਦੇਤੀ, ਅਤੇ ਜਦੋਂ ਗੱਲ ਕੀਤੀ ਵੀ ਕਿੰਨਾ ਦੇਗਾ, ਕਹਿੰਦਾ ਕੋਈ ਨਹੀਂ ਮੈਂ ਤੁਹਾਨੂੰ $1000 ਦੇ ਦੂੰਗਾ। ਦੇਖੋ ਕਿੱਡੀ ਵੱਡੀ ਗੱਲ, 1000 ਪਤਾ ਨਹੀਂ ਕਿੱਡੀ ਕੁ ਵੱਡੀ ਗੱਲ ਹੈ। ਅਤੇ ਜਦੋਂ ਮੈਂ ਕਿਹਾ ਵੀ ਤੁਹਾਨੂੰ ਤਾਂ ਗੱਲ ਖੁੱਲ੍ਹ ਕੇ ਕਰੋ ਵੀ ਕਿੰਨੇ ਪਰਸੈਂਟ ਕਮਿਸ਼ਨ ਲਏਗਾ, ਕਿੰਨੇ ਪਰਸੈਂਟ ਛੱਡੀਗਾ, ਉਹ ਕਹਿੰਦੇ ਅਸੀਂ ਤਾਂ ਮਕਾਨ ਲੈ, ਉਹ ਕਹਿੰਦਾ ਮਕਾਨ ਤੁਸੀਂ ਲੈਣਾ ਤਾਂ ਉੱਥੋਂ ਤਾਂ ਕੁਛ ਨਹੀਂ ਲੈਣਾ, ਕਹਿੰਦਾ ਨਹੀਂ ਜਿਹੜਾ ਉਹਨਾਂ ਤੋਂ ਮਿਲਦਾ ਤੈਨੂੰ ਕਮਿਸ਼ਨ ਉਹਦੇ ਵਿੱਚੋਂ ਕੀ ਦੇਗਾ ਤਾਂ ਕਿ ਹਾਲੇ ਦਾ ਫਾਇਦਾ ਹੋਵੇ। ਸੋ ਇਹ ਗੱਲਾਂ ਦਾ ਖਿਆਲ ਰੱਖੋ, ਖੁੱਲ੍ਹ ਕੇ ਗੱਲ ਕਰੋ। ਜੇ ਤੁਹਾਨੂੰ ਮਨ ਮੰਨੇ, ਤੁਹਾਨੂੰ ਲੱਗੇ ਕਿ ਗਧੇ ਦੇ ਘੋੜੇ 'ਚ ਫਰਕ ਹੈ, ਕਾਫ਼ੀ ਫਰਕ ਹੈ, ਸਪੱਸ਼ਟ ਸਾਫ਼ ਗੱਲ ਕਰਦੇ ਨੇ, ਤਾਂ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਸੇਵਾ ਦਾ ਮੌਕਾ ਦਿਓ। ਇਹ ਗੱਲ ਦੀ ਮੈਂ ਗਰੰਟੀ ਕਹਿੰਦਾ, ਜੇ ਇੱਕ ਵਾਰ ਸੇਵਾ ਦਿਓਗੇ ਤੁਸੀਂ ਉਹਨਾਂ ਦੀ ਬਣ ਕੇ ਰਹੋਗੇ, ਕਿਉਂਕਿ ਮੈਂ ਇਹ ਜਾਤੀ ਤੌਰ 'ਤੇ ਮੈਂ ਕੋਈ ਐਡਵਰਟਾਈਜਮੈਂਟ ਨਹੀਂ ਕਰਦਾ, ਨਾ ਕੋਈ ਪੈਸੇ ਲੈਣਾ, ਮੈਂ ਉਹਨਾਂ ਨੂੰ ਜਾਤੀ ਤੌਰ 'ਤੇ ਜਾਣਦਾ। ਇਹੋ ਜਿਹੇ ਬੰਦੇ ਬਹੁਤ ਘੱਟ ਹੁੰਦੇ ਨੇ ਦੁਨੀਆ 'ਚ ਜਿਹੜੇ ਕਿ ਪੈਸੇ ਦੇ ਲਾਲਚ ਨਹੀਂ ਕਰਦੇ, ਕੰਟੈਂਟਮੈਂਟ ਹੋਵੇ ਉਹਨਾਂ ਦੇ ਉੱਤੇ, ਅੱਲਾ ਦੀ, ਵਾਹਿਗੁਰੂ ਦੀ, ਪਰਮਾਤਮਾ ਦੀ ਇਹ ਬੜੀ ਮਿਹਰ ਹੈ ਕਿ ਜੋ ਕਹਿੰਦੇ ਨੇ ਸੱਚ ਦੇ ਉੱਤੇ ਨੇ, ਪ੍ਰੋਪਰਟੀਆਂ ਵੇਚਣੀਆਂ ਲੈਣੀਆਂ ਡਜ਼ਨ ਮੈਟਰ, ਖਾਣਾ ਤਾਂ ਅਖੀਰ 'ਚ ਦੋ ਟਾਈਮ ਦੀ ਰੋਟੀ ਹੈ, ਇਹ ਉਹਨਾਂ ਦਾ ਵਿਸ਼ਵਾਸ ਹੈ। ਉਹ ਕਹਿੰਦੇ ਸਾਫ਼ ਸੁਥਰੀ ਮੈਂ ਕੰਮ ਕਰਦੀ ਹਾਂ, ਥੋੜ੍ਹਾ ਖਾ ਲਾਂਗੇ ਅਤੇ ਰਾਤ ਨੂੰ ਆਰਾਮ ਦੀ ਨੀਂਦ ਸੌਣਾ ਚਾਹੁੰਦੇ। ਇਹ ਨਾ ਹੋਵੇ ਕਿਸੇ ਨੂੰ ਪ੍ਰੋਪਰਟੀ ਦਵਾਤੀ ਜਾਂ ਕਿਸੇ ਨੇ ਖਰੀਦ ਲਈ ਜਾਂ ਵੇਚਤੀ ਅਤੇ ਬਾਅਦ ਦੇ ਵਿੱਚ ਉਹ ਸਾਰੀ ਜ਼ਿੰਦਗੀ ਮੈਨੂੰ ਘਰ ਕਮਰੇ 'ਚ ਪਿਆ, ਘਰੇ ਬੈਠਾ ਗਾਲਾਂ ਕੱਢਦਾ ਹੋਵੇ ਵੀ ਉਹਨੂੰ ਤਾਂ ਠੱਗ ਲਿਆ, ਫਲਾਣਾ ਕਰ ਲਿਆ, ਧਮਕਾ ਕਰ ਲਿਆ। ਰਾਦਰ ਜੇ ਉਹ ਐਪਰੀਸ਼ੀਏਟ ਕਰੇ ਤਾਂ ਮੈਨੂੰ ਜ਼ਿਆਦਾ ਖੁਸ਼ੀ ਹੋਏਗੀ। ਸੋ ਅਰਫਾ ਮੁਜ਼ੱਫਰ ਜੀ ਨੂੰ ਤੁਸੀਂ ਫੋਨ ਕਰ ਲਓ। ਹੁਣ ਗੱਲ ਕਰੀਏ ਅੱਜ ਦੇ ਟੋਪਿਕ ਦੀ, ਜਿਵੇਂ ਕਿ ਮੈਂ ਪਿਛਲੇ ਵੀਕ ਵੀ ਕਿਹਾ ਸੀ, ਅੱਜ ਆਪਾਂ ਗੱਲ ਕਰਨੀ ਹੈ ਮੀਰਾ ਬਾਈ ਦੇ ਉੱਪਰ। ਸੋ ਬਿਫੋਰ ਵੀ ਸਟਾਰਟ ਦਿਸ ਟੋਪਿਕ, ਤੁਸੀਂ ਵੀ ਕਾਲ ਕਰਨੀ ਹੈ ਮੈਨੂੰ ਇਸ ਟੋਪਿਕ ਦੇ ਉੱਪਰ, ਮੋਸਟ ਵੈਲਕਮ। ਯੂ ਕੈਨ ਕਾਲ ਮੀ 416-620-1778 ਮੀਰਾ ਬਾਈ ਦੇ ਉੱਤੇ। ਮੀਰਾ ਬਾਈ ਪ੍ਰੇਮ ਦੀਵਾਨੀ, ਕਿਉਂਕਿ ਪ੍ਰੇਮ ਹੀ ਪ੍ਰੇਮ ਆ ਉਹਨਾਂ ਕੋਲ, ਪ੍ਰੇਮ ਦੇ ਉੱਤੇ ਹੀ ਗੱਲ ਕਰਨੀ ਹੈ, ਉਹਨਾਂ ਦੀ ਹਿਸਟਰੀ ਬਾਰੇ ਦੱਸਣੀ ਹੈ। ਸੋ ਬਿਫੋਰ ਆਈ ਸਟਾਰਟ, ਮੀਰਾ ਬਾਈ ਦਾ ਇੱਕ ਬਹੁਤ ਵਧੀਆ ਸੌਂਗ ਹੈ, ਮੂਵੀ ਦੇ ਵਿੱਚ ਵੀ ਹੈ ਵੈਸੇ ਵੀ ਹੈ, ਕਿ ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ, ਬਸਤ ਮੋਲਕ ਦੀ ਮੇਰੇ ਸਤਿਗੁਰੂ ਕਿਰਪਾ ਕਰ ਅਪਣਾਇਓ, ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ। ਸੁਣੋ ਪਿਆਰੇ ਸਰੋਤਿਓ, ਦਰਸ਼ਕੋ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅੱਜ ਆਪਣਾ ਜਿਹੜਾ ਟੌਪਿਕ ਹੈ ਉਹ ਮੀਰਾ ਬਾਈ ਪ੍ਰੇਮ ਦੀਵਾਨੀ ਉਹਨਾਂ ਨੂੰ ਕਹਿੰਦੇ ਨੇ, ਕ੍ਰਿਸ਼ਨ ਜੀ ਦੇ ਪ੍ਰੇਮ ਦੇ ਵਿੱਚ ਉਹਨੇ ਆਪਣੀ ਸਾਰੀ ਜ਼ਿੰਦਗੀ ਲਗਾਈ ਅਤੇ ਕਹਿੰਦੇ ਨੇ ਕਿ ਅਲਟੀਮੇਟਲੀ ਉਹਨਾਂ ਨੇ ਕ੍ਰਿਸ਼ਨ ਭਗਵਾਨ ਨੂੰ ਪਾ ਵੀ ਲਿਆ। ਸੋ ਅੱਜ ਆਪਾਂ ਮੀਰਾ ਬਾਈ ਦੇ ਉੱਪਰ ਗੱਲਬਾਤ ਕਰਾਂਗੇ। ਜੇ ਤੁਹਾਡਾ ਵੀ ਕੋਈ ਕੁਐਸਚਨ ਹੈ, ਮੋਸਟ ਵੈਲਕਮ। ਯੂ ਕੈਨ ਕਾਲ ਮੀ ਦਾ ਸਟੂਡੀਓ ਐਟ 6416-620-1778 ਆਈ ਰਿਪੀਟ ਇਨ ਪੰਜਾਬੀ 416-620-1768 ਕਿਉਂਕਿ ਮੈਂ ਲਾਈਵ ਕਰਦਾ, ਕਈ ਵਾਰੀ ਇਸ ਤਰ੍ਹਾਂ ਗਲਤੀ ਹੋ ਜਾਂਦੀ, ਉਹਦੇ ਲਈ ਸੋਰੀ, ਮੈਂ ਐਡਵਾਂਸ 'ਚ ਹੀ ਮੰਗ ਲੈਣਾ। ਅਤੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਮੇਰਾ ਪ੍ਰੋਗਰਾਮ ਹੈ ਇਹ ਤੁਸੀਂ ਫੇਸਬੁੱਕ 'ਤੇ ਵੀ ਦੇਖ ਸਕਦੇ ਹੋ ਅਤੇ ਯੂਟਿਊਬ ਦੇ ਉੱਪਰ ਵੀ ਦੇਖ ਸਕਦੇ ਹੋ। ਯੂਟਿਊਬ ਦੇ ਉੱਤੇ ਸਿੱਧੀ ਗੱਲ ਆ ਕਿ ਤੁਸੀਂ ਮੇਰਾ ਨਾਂ ਪਾ ਲਓ, ਡਾਕਟਰ ਨਰਿੰਦਰ ਰਵੀ ਗੋਇਲ, ਅਤੇ ਯੂਟਿਊਬ ਦੇ ਉੱਤੇ ਮੇਰਾ ਚੈਨਲ ਆ ਜਾਏਗਾ। ਇਹੀ ਨਹੀਂ, ਇਸ ਤੋਂ ਪਹਿਲਾਂ ਵੀ ਜਿਹੜੇ ਮੈਂ ਮੈਡੀਕਲ ਦੇ ਉੱਤੇ ਕਿਤੇ ਨੇ ਜਾਂ ਸਪਿਰਚੁਅਲ ਕਿਤੇ ਨੇ ਜਾਂ ਕੁਛ ਪੋਲੀਟੀਕਲ ਕਿਤੇ ਨੇ, ਤੁਸੀਂ ਉਹ ਵੀ ਦੇਖ ਸਕਦੇ ਹੋ। ਜੇ ਤੁਹਾਨੂੰ ਮੇਰੇ ਪ੍ਰੋਗਰਾਮ ਚੰਗੇ ਲੱਗਣ ਤਾਂ ਤੁਸੀਂ ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ ਤਾਂ ਕਿ ਹੋਰ ਲੋਕ ਵੀ ਫਾਇਦਾ ਉਠਾ ਸਕਣ। ਮੇਰਾ ਕੋਈ ਪਰਪਜ਼ ਨਾ ਤਾਂ ਕੋਈ ਪੋਲੀਟਿਕਸ ਇਸ ਉਮਰ 'ਚ ਲੜਨ ਦਾ ਕੋਈ ਪੋਲੀਟੀਕਲ ਮੋਟਿਵ ਹੈ, ਨਾ ਕੋਈ ਪੈਸੇ ਕਮਾਉਣ ਦਾ ਮੋਟਿਵ ਹੈ। ਮੈਂ ਤਾਂ ਇਹ ਚਾਹੁੰਦਾ ਕਿ ਜਿਹੜਾ ਮੇਰਾ ਫੀਲਡ ਹੈ, ਜਿੰਨਾ ਮੈਂ 30-35 ਸਾਲ ਪੜ੍ਹਿਆ ਕੰਪੈਰੀਟਿਵ ਰਿਲੀਜਨ ਦੇ ਵੱਖ ਵੱਖ ਧਰਮਾਂ ਦੇ ਉੱਪਰ, ਉਹਨੂੰ ਇੱਕ ਬੜਾ ਸਿੰਪਲ ਤਰੀਕੇ ਦੇ ਨਾਲ ਸਮਝਾਉਣ ਦੀ ਮੈਂ ਕੋਸ਼ਿਸ਼ ਕਰਦਾ, ਤਾਂ ਕਿ ਜਿੰਨਾ ਚਿਰ ਤੱਕ ਅਸੀਂ ਕਿਸੇ ਧਰਮ ਨੂੰ, ਕਿਸੇ ਡਿਫਰੈਂਟ ਸੰਤ ਨੂੰ ਨਹੀਂ ਸਮਝਾਂਗੇ ਉਹਨਾਂ ਦੀਆਂ ਟੀਚਿੰਗ ਨੂੰ, ਜਨਮ ਦੀ ਹਿਸਟਰੀ ਦੇ ਬਾਰੇ, ਤਾਂ ਉਨਾ ਚਿਰ ਤੱਕ ਸਾਨੂੰ ਪੂਰਨ ਗਿਆਨ ਨਹੀਂ ਹੋ ਸਕਦਾ। ਸੋ ਇਹੀ ਮੇਰਾ ਬੇਸਿਕ ਜਿਹੜਾ ਰੀਜ਼ਨ ਹੈ ਕਿ ਮੈਂ ਵੱਖ ਵੱਖ ਜਿਹੜੇ ਸੰਤ ਨੇ, ਮਹਾਂਪੁਰਸ਼ ਨੇ, ਡਿਫਰੈਂਟ ਧਰਮ ਨੇ, ਉਹਨਾਂ ਨੂੰ ਲੈ ਕੇ ਤੁਹਾਨੂੰ ਡਿਫਰੈਂਟ ਟੋਪਿਕ ਦੇ ਉੱਪਰ, ਸਪਿਰਚੁਅਲ ਟੋਪਿਕ ਦੇ ਉੱਪਰ ਖਾਸ ਕਰਕੇ, ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਸੇ ਨਾਲ ਤੁਹਾਨੂੰ ਵੀ ਸਮਝਾਉਂਦਾ ਨਾਲ ਆਪਣੇ ਆਪ ਨੂੰ ਵੀ ਸਮਝਦਾ ਜਦੋਂ ਮੈਂ ਕੋਈ ਗੱਲ ਕਰਦਾ ਤਾਂ ਡਜ਼ਨਟ ਮੀਨ ਕਿ ਆਪਾਂ ਕਿਸੇ ਨੂੰ ਪਿੰਨ ਪੁਆਇੰਟ ਕਰ ਰਹੇ ਹਾਂ ਨਹੀਂ ਹਕੀਕਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਮੈਂ ਮਾਈਕ ਦੇ ਉੱਪਰ ਹਾਂ ਆਈ ਸ਼ੁੱਡ ਬੀ ਮੋਰ ਸਿੰਸੀਅਰ ਟੂਵਰਡਸ ਦਾ ਮਾਈਕ ਇਹ ਨਹੀਂ ਵੀ ਮੈਂ ਕਿਸੇ ਦਾ ਪੱਖ ਪੂਰਾ ਕਿਸੇ ਧਰਮ ਦਾ ਸਾਰੇ ਧਰਮ ਦੁਨੀਆਂ ਦੇ ਜਿੰਨੇ ਵੀ ਨੇ ਚਾਹੇ ਉਹ ਜੈਨ ਧਰਮ ਹੈ ਬੁੱਧ ਧਰਮ ਹੈ ਹਿੰਦੂ ਧਰਮ ਹੈ ਸਿੱਖ ਧਰਮ ਹੈ ਇਸਲਾਮ ਹੈ ਯੂਰਾਸਟੇਰੀਅਨਿਜ਼ਮ ਹੈ ਕ੍ਰਿਸਚੈਨਿਟੀ ਹੈ ਤਾਂ ਉਹ ਜਿੰਨੇ ਵੀ ਧਰਮ ਨੇ ਸਭ ਦੀ ਸਪਿਰਚੁਅਲਿਟੀ ਸੇਮ ਹੈ ਇਸੇ ਕਰਕੇ ਵੱਖ ਵੱਖ ਧਰਮਾਂ ਦੇ ਵਿੱਚੋਂ ਵੱਖ ਵੱਖ ਸੰਤਾਂ ਨੂੰ ਲੈਂਦੇ ਹਾਂ ਅੱਜ ਅਸੀਂ ਹਿੰਦੂ ਧਰਮ ਦੇ ਵਿੱਚੋਂ ਮੀਰਾ ਬਾਈ ਨੂੰ ਲੈ ਰਹੇ ਹਾਂ ਉਹਨਾਂ ਦੀ ਹਿਸਟਰੀ ਬਾਰੇ ਬਿਆਨ ਕਰ ਰਹੇ ਹਾਂ ਕਿ ਪਹਿਲਾਂ ਥੋੜ੍ਹੀ ਜਿਹੀ ਹਿਸਟਰੀ ਫਿਰ ਆਪਾਂ ਟੀਚਿੰਗ ਦੇ ਉੱਤੇ ਗੱਲ ਕਰਾਂਗੇ ਜਿੱਥੇ ਤੱਕ ਮੀਰਾ ਬਾਈ ਦੀ ਗੱਲ ਹੈ ਇਹ ਰਾਜਸਥਾਨ ਦੇ ਵਿੱਚ 1498 ਨੂੰ ਪੈਦਾ ਹੋਏ ਸੀਗੇ 1498 ਨੂੰ ਰਾਜਸਥਾਨ ਦੇ ਵਿੱਚ ਪੈਦਾ ਹੋਏ ਇੱਕ ਰਾਜਕੁਮਾਰੀ ਸੀਗੀ ਇਹਨਾਂ ਦੇ ਪਿਤਾ ਸੀਗੇ ਰਤਨ ਸਿੰਘ ਅਤੇ ਮਾਂ ਸੀਗੀ ਵੀਰ ਕੁਮਾਰੀ ਉਹ ਇੱਕ ਰਾਜਸਥਾਨ ਦੇ ਵਿੱਚ ਛੋਟੀ ਜਿਹੀ ਸਟੇਟ ਹੈ ਉਹਦੇ ਵਿੱਚ ਇਹ ਰਾਜੇ ਸੀਗੇ ਸਮਝ ਲਓ ਬਾਦਸ਼ਾਹ ਸੀਗਾ ਇਹਦਾ ਫਾਦਰ ਰਤਨ ਸਿੰਘ ਅਤੇ ਕਹਿੰਦੇ ਨੇ ਕਿ ਜਦੋਂ ਮੀਰਾ ਬਾਈ ਦੀ ਬਰਥ ਹੋਇਆ ਜਨਮ ਹੋਇਆ ਤਾਂ 2 ਸਾਲ ਦੀ ਉਮਰ ਦੇ ਵਿੱਚ ਹੀ ਇਹਦੀ ਮਦਰ ਦੀ ਡੈਥ ਹੋ ਗਈ ਜਦੋਂ ਮਦਰ ਦੀ ਡੈਥ ਹੋ ਗਈ ਬੱਚਾ ਛੋਟਾ 2 ਸਾਲ ਦਾ ਸੋ ਇਹਨਾਂ ਦਾ ਜਿਹੜਾ ਪਾਲਣ ਪੋਸ਼ਣ ਹੈ ਉਹ ਇਹਨਾਂ ਦੇ ਦਾਦਾ ਨੇ ਅਤੇ ਦਾਦੀ ਨੇ ਗ੍ਰੈਂਡ ਫਾਦਰਸ ਨੇ ਕੀਤਾ ਸੀਗਾ ਕਹਿੰਦੇ ਨੇ ਕਿ ਜਦੋਂ ਇਹ 3 ਸਾਲ ਦੀ ਸੀਗੀ 3 ਸਾਲ ਦੀ ਚਲੋ ਬੱਚਾ ਛੋਟਾ ਆਪਣੇ ਦਾਦੇ ਕੋਲ ਰਹਿੰਦੀ ਸੀ ਔਰ ਦਾਦਾ ਜਿਹੜਾ ਸੀਗਾ ਵਿਸ਼ਨੂੰ ਭਗਵਾਨ ਦਾ ਬੜਾ ਭਗਤ ਸੀ ਔਰ ਹਮੇਸ਼ਾ ਉਹ ਵੀ ਰਾਜਾ ਸੀਗਾ ਉਹਦੇ ਕੋਲ ਕੁੱਲ ਟੋਟਲ ਜਿਹੜੇ ਸੀ ਨਾ ਉਹ ਟੋਟਲ ਰਾਜਸਥਾਨ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਜਿਹੜਾ ਸੀਗਾ ਰਾਜ ਭਾਗ ਸੀਗਾ ਹਾਂਜੀ ਸੋ ਉਸ ਰਾਜ ਭਾਗ ਦੇ ਵਿੱਚੋਂ ਇਹਨਾਂ ਦਾ ਜਿਹੜਾ ਮੁੰਡਾ ਸੀ ਰਤਨ ਸਿੰਘ ਉਹਨੂੰ ਇੱਕ ਪੋਰਸ਼ਨ ਦਿੱਤਾ ਸੀ ਉਹ ਉੱਥੇ ਰਾਜ ਕਰਦਾ ਸੀਗਾ ਸੋ ਦਾਦਾ ਜਿਹੜਾ ਸੀਗਾ ਉਹਨਾਂ ਦੇ ਘਰ 'ਚ ਦਾਦੀ ਦੇ ਘਰ ਦੇ ਵਿੱਚ ਹਮੇਸ਼ਾ ਸੰਤ ਮਹਾਂਪੁਰਸ਼ ਆਉਂਦੇ ਰਹਿੰਦੇ ਸੀਗੇ ਕਹਿੰਦੇ ਨੇ ਕਿ ਇੱਕ ਵਾਰ ਇਹਨਾਂ ਦੇ ਘਰ ਕੋਈ ਸੰਤ ਆ ਕੇ ਠਹਿਰੇ ਅਤੇ ਜਦੋਂ 3 ਸਾਲ ਦੀ ਸੀ ਮੀਰਾ ਤਾਂ ਉਹਨਾਂ ਨੇ ਇਹਨਾਂ ਨੂੰ ਇੱਕ ਡੌਲ ਦੇ ਦਿੱਤੀ ਕ੍ਰਿਸ਼ਨ ਭਗਵਾਨ ਦੀ ਮੂਰਤੀ ਦਿੱਤੀ ਸਟੈਚੂ ਕਹਿ ਲਓ ਪੱਥਰ ਦੀ ਸੀਗੀ ਸੋ ਇਹ ਬੱਚਾ ਛੋਟਾ ਸੀ ਇਹਦਾ ਉਹਦੇ ਨਾਲ ਲਗਾਓ ਹੋ ਗਿਆ ਦਿਨ ਰਾਤ ਸੌਣਾ ਵੀ ਉਹਦੇ ਨਾਲ ਨਹਾਉਣਾ ਵੀ ਉਹਦੇ ਨਾਲ ਜੇ ਰੋਟੀ ਖਾਣੀ ਹੈ ਤਾਂ ਪਹਿਲਾਂ ਉਹਦੇ ਮੂੰਹ 'ਚ ਬੁਰਕੀ ਪਾਉਣੀ ਹਾਲਾਂਕਿ ਬੁਰਕੀ ਤਾਂ ਨਹੀਂ ਪੈਂਦੀ ਸੀ ਪਰ ਉਹਨੂੰ ਇਹ ਲੱਗਦਾ ਸੀ ਕਿ ਇਹ ਜਿਉਂਦੀ ਜਾਗਦੀ ਪਰਮਾਤਮਾ ਸੋ ਉਹਦਾ ਇੰਨਾ ਜ਼ਿਆਦਾ ਲਗਾਓ ਹੋ ਗਿਆ ਲਗਾਓ ਜਿਹੜੇ ਬੰਦਿਆਂ ਨੂੰ ਹੋਇਆ ਮੈਂ ਤੁਹਾਨੂੰ ਆਪਣੀ ਗੱਲ ਦੱਸ ਦੇਣਾ ਵੀ ਅਸੀਂ ਮੈਂ ਕੁੱਤੇ ਨੂੰ ਕਦੇ ਨਹੀਂ ਰੱਖਿਆ ਹੁਣ ਸਾਡੇ ਘਰ ਉਹ ਵੱਡੀ ਬੇਟੀ ਡਾਕਟਰ ਕਿਮੀ ਲੈ ਆਈ ਡੌਗੀ ਮੈਗੀ ਉਹ ਜਦੋਂ ਦੀ ਆਈ ਉਹਦੇ ਨਾਲ ਅਟੈਚਮੈਂਟ ਹੋ ਗਈ ਉਹ ਜਦੋਂ ਵੀ ਮੈਂ ਜਾਣਾ ਮਾੜੀ ਸੀਟੀ ਮਾਰਦਾ ਭੱਜ ਕੇ ਆਉਂਦੀ ਆ ਉਹ ਸੋ ਇਹ ਅਟੈਚਮੈਂਟ ਆ ਵੀ ਜਿੱਥੇ ਵੀ ਰਹੋ ਚਾਹੇ ਕੋਈ ਜਾਨਵਰ ਹੈ ਚਾਹੇ ਪਰਮਾਤਮਾ ਹੈ ਚਾਹੇ ਕੋਈ ਬੰਦਾ ਹੈ ਜਿਹਦੇ ਨਾਲ ਵੀ ਅਟੈਚਮੈਂਟ ਹੋ ਜਾਵੇ ਫਿਰ ਉਹਦੇ ਬਿਨਾਂ ਰਿਹਾ ਨਹੀਂ ਜਾਂਦਾ ਸੋ ਇਸ ਕਰਕੇ ਇਹ ਕ੍ਰਿਸ਼ਨ ਭਗਵਾਨ ਦੀ ਸਮਝ ਲਓ ਇਹ ਇੱਕ ਤਰ੍ਹਾਂ ਦੀ ਦਾਸੀ ਬਣ ਗਈ ਇਹਨੂੰ ਉਹਦੇ ਵਿੱਚੋਂ ਇਹੀ ਨਜ਼ਰ ਆਉਂਦਾ ਸੀ ਵੀ ਜਦੋਂ ਰੋਟੀ ਦੀ ਬੁਰਕੀ ਖਾਣੀ ਹੈ ਤਾਂ ਉਹਦੇ ਮੂੰਹ ਨੂੰ ਲਾਉਣੀ ਹੈ ਜੇ ਆਪ ਨਹਾਉਣਾ ਤਾਂ ਉਹਨੂੰ ਵੀ ਫੜ ਕੇ ਨਵਾਉਣਾ ਹੈਂਜੀ ਕੱਪੜੇ ਪਾਉਣੇ ਉਹਦੇ ਨਾਲ ਦੇ ਕੱਪੜੇ ਪਾਉਣੇ ਇਹਨੂੰ ਲੱਗਦਾ ਸੀ ਵੀ ਕ੍ਰਿਸ਼ਨ ਭਗਵਾਨ ਜਿਉਂਦੇ ਜਾਗਦੇ 3 ਸਾਲ ਦੀ ਉਮਰ ਦੇ ਵਿੱਚ ਫਿਰ ਕੀ ਹੋਇਆ ਕਿ ਜਦੋਂ 4 ਸਾਲ ਦੀ ਹੋਈ ਕਹਿੰਦੇ ਨੇ ਹਿਸਟਰੀ ਦੇ ਵਿੱਚ ਹੈ ਕਿ ਉੱਥੇ ਇਹਨਾਂ ਦੇ ਮੁਹੱਲੇ ਦੇ ਵਿੱਚ ਦੀ ਕੋਈ ਬਰਾਤ ਨਿਕਲੀ ਦੁੱਲਾ ਜਿਹੜਾ ਸੀਗਾ ਮੁੰਡਾ ਜਿਹੜਾ ਵਿਆਹੁਣ ਵਾਲਾ ਸੀ ਉਹ ਘੋੜੀ ਦੇ ਉੱਤੇ ਬੈਠਾ ਸੀਗਾ ਸਿਹਰਾ ਬੰਨਿਆ ਵਾ ਸੀਗਾ ਅਤੇ ਉਹ ਲੋਕ ਉੱਪਰੋਂ ਚੁਬਾਰਿਆਂ ਦੇ ਵਿੱਚੋਂ ਦੇਖਦੇ ਸੀਗੇ ਅਤੇ ਇਹ ਵੀ ਆਪਣੀ ਦਾਦੀ ਦੇ ਨਾਲ ਦੇਖ ਰਹੀ ਸੀਗੀ ਅਤੇ ਜਦੋਂ ਉਹ ਬਰਾਤ ਇਹਨਾਂ ਦੇ ਮਹਿਲ ਦੇ ਕੋਲੋਂ ਦੀ ਨਿਕਲੀ ਅਤੇ ਇਹਨੇ ਮੀਰਾ ਨੇ ਆਪਣੀ ਦਾਦੀ ਨੂੰ ਪੁੱਛਿਆ ਵੀ ਇਹ ਕੌਣ ਹੈ ਉਹ ਕਹਿੰਦੇ ਵੀ ਇਹ ਦੁੱਲਾ ਕੀ ਕਰੂਗਾ ਛੋਟਾ ਬੱਚਾ ਕਹਿੰਦੇ ਵਿਆਹਣ ਚੱਲਿਆ ਆਪਣੀ ਘਰ ਦੁੱਲਣ ਨੂੰ ਲੈ ਕੇ ਆਊਗਾ ਕਹਿੰਦਾ ਫਿਰ ਮੇਰੀ ਵੀ ਸ਼ਾਦੀ ਹੋਊਗੀ ਅਤੇ ਮੇਰਾ ਦੁੱਲਾ ਕੌਣ ਹੋਊਗਾ ਜਦੋਂ ਬੱਚੇ ਹਜੇ ਛੋਟੇ ਛੋਟੇ ਸਵਾਲ ਕਰਦੇ ਨੇ ਅਤੇ ਦਾਦੀ ਨੇ ਚਾਣ ਕਿਹਾ ਵੀ ਤੇਰਾ ਦੁੱਲਾ ਤੇਰੇ ਨਾਲ ਹੀ ਤੇਰੀ ਗੋਦੀ ਦੇ ਵਿੱਚ ਹੈ ਆਹ ਕ੍ਰਿਸ਼ਨ ਭਗਵਾਨ ਤੇਰਾ ਦੁੱਲਾ ਹੀ ਆ ਉਹਨੇ ਤਾਂ ਮਜ਼ਾਕ 'ਚ ਕਿਹਾ ਸੀ ਪਰ ਇਹ ਬੱਚੇ ਨੇ ਦਿਮਾਗ 'ਚ ਪੱਕੇ ਤੌਰ 'ਤੇ ਉਠਾ ਲਈ ਵੀ ਹਾਂ ਰੀਅਲੀ ਇਹ ਮੇਰਾ ਹਸਬੈਂਡ ਹੈ ਉਸ ਤੋਂ ਬਾਅਦ ਉਹ ਉਹਨਾਂ ਨੂੰ ਕ੍ਰਿਸ਼ਨ ਭਗਵਾਨ ਨੂੰ ਆਪਣਾ ਹਸਬੈਂਡ ਹੀ ਸਮਝਣ ਲੱਗੀ ਅਤੇ ਕਹਿੰਦੇ ਨੇ ਵੀ ਜਦੋਂ ਇਹ 18 ਸਾਲ ਦੀ ਹੋਈ ਮੀਰਾ ਬਾਈ ਅਤੇ ਇਹਦੀ ਸ਼ਾਦੀ ਹੋਈ ਸ਼ਾਦੀ ਕਿਹਦੇ ਨਾਲ ਹੋਈ ਭੋਜ ਰਾਜ ਰਾਣਾ ਸਾਂਘਾ ਦਾ ਬੇਟਾ ਸੀਗਾ ਰਾਣਾ ਸਾਂਘਾ ਜਿਹੜਾ ਸੀਗਾ ਉਹ ਜਿਹੜਾ ਸੀਗਾ ਚਿਤੌੜ ਦਾ ਰਾਜਾ ਸੀਗਾ ਮਵਾੜ ਦਾ ਰਾਜਕੁਮਾਰ ਸੀਗਾ ਸੋ ਇਹਦੀ ਇਹਨਾਂ ਦੀ ਜਦੋਂ ਸ਼ਾਦੀ ਹੋਈ ਕਿ ਕਹਿੰਦੇ ਨੇ ਵੀ ਫੇਰਿਆਂ ਦੇ ਵਿੱਚ ਵੀ ਜਦੋਂ 7 ਫੇਰੇ ਲੈਂਦੇ ਨੇ ਇਹਨੇ ਆਪਣੇ ਗੋਦੀ ਦੇ ਵਿੱਚ ਉਹ ਕ੍ਰਿਸ਼ਨ ਭਗਵਾਨ ਦੀ ਜਿਹੜੀ ਮੂਰਤ ਉਹ ਸੰਤ ਦੇ ਕੇ ਗਏ ਸੀ 3 ਸਾਲ ਦੀ ਉਮਰ 'ਚ ਉਹਨਾਂ ਨੇ ਰੱਖੀ ਫੇਰੇ ਲੈ ਲਏ ਫਿਰ ਵਿਆਹ ਦੇ ਬਾਅਦ ਜਦੋਂ ਆਪਣੇ ਸਹੁਰੇ ਘਰ ਗਈ ਅਤੇ ਕਹਿੰਦੇ ਨੇ ਜਦੋਂ ਸੁਹਾਗ ਰਾਤ ਵੀ ਹੋਈ ਇਹਨੂੰ ਇੰਨਾ ਨਹੀਂ ਪਤਾ ਸੀਗਾ ਅਤੇ ਉਹ ਹਸਬੈਂਡ ਨੇ ਜਦੋਂ ਕਮਰੇ 'ਚ ਗਿਆ ਤਾਂ ਉਹਨੇ ਦੇਖਿਆ ਵੀ ਇਹਦਾ ਡੌਲ ਦੇ ਨਾਲ ਪਈ ਆ ਉਹ ਕ੍ਰਿਸ਼ਨ ਭਗਵਾਨ ਉਹਨਾਂ ਦਾ ਡੌਲ ਲੱਗਦੀ ਸੀ ਉਹਨੇ ਕਿਹਾ ਵੀ ਤੂੰ
ਇਹਦੇ ਨਾਲ ਪਈਆਂ, ਤੂੰ ਮੈਨੂੰ ਪਿਆਰ ਨਹੀਂ ਕਰਦੀ? ਕਹਿੰਦੀ ਨਹੀਂ, ਮੈਂ ਤਾਂ ਇਹਨੂੰ ਪਿਆਰ ਕਰਦੀ ਹਾਂ। ਕਹਿੰਦੀ ਤੇਰੀ ਕੋਈ ਕਦੇ ਤੇਰੀ ਕੋਈ ਗੱਲਬਾਤ ਤਾਂ ਨਹੀਂ ਚੱਲਦੀ? ਜਿਵੇਂ ਆਪਾਂ ਆਮ ਪੁੱਛ ਰਹੇ ਰਫ ਲੈਂਗੁਏਜ ਹੈ, ਮੈਨੂੰ ਨਹੀਂ ਪਤਾ ਉਹਨੇ ਕੀ ਹੋਇਆ ਕਮਰੇ 'ਚ, ਗੱਲ ਨਹੀਂ ਹੋਈ, ਪਰ ਰਫ ਤਰੀਕੇ ਨਾਲ ਪੁੱਛਿਆ ਵੀ ਤੇਰੀ ਕਿਤੇ ਗੱਲ ਤਾਂ ਨਹੀਂ ਚੱਲਦੀ, ਤੇਰਾ ਕਿਸੇ ਨਾਲ ਪਿਆਰ ਤਾਂ ਨਹੀਂ? ਕਹਿੰਦੀ ਹਾਂ ਹੈਗਾ ਮੇਰਾ ਪਿਆਰ ਕਿਸੇ ਨਾਲ। ਕਹਿੰਦੇ ਕਿਹਦੇ ਨਾਲ? ਵੀ ਸਾਡੇ ਦੇਸ਼ 'ਚ ਹੈ ਜਾਂ ਤੇਰੇ ਆਪਣੇ ਦੇਸ਼ 'ਚ ਹੈ? ਉਹ ਕਹਿੰਦੀ ਦੇਸ਼ ਦੂਸ਼ ਨਹੀਂ, ਦੋਨਾਂ 'ਚ ਹੀ ਹੈ। ਉਹ ਕਹਿੰਦਾ ਬੰਦਾ ਹੈ ਜਾਂ ਕੌਣ ਹੈ? ਕਹਿੰਦੇ ਉਹ ਬੰਦਾ ਵੀ ਹੈ, ਸਾਰਾ ਕੁਛ ਹੀ ਹੈ। ਕਹਿੰਦਾ ਉਹ ਕਿੱਥੇ ਹੈ? ਕਹਿੰਦਾ ਉਹ ਸਾਰੇ ਥਾਂ 'ਤੇ ਹੈ। ਉਹ ਬੜਾ ਹੈਰਾਨ ਹੋਇਆ ਵੀ ਕੀ ਗੱਲ ਹੈ। ਫਿਰ ਉਹਨੇ ਦੱਸਿਆ ਵੀ ਮੇਰਾ ਹਸਬੈਂਡ ਤਾਂ ਹੈ ਕ੍ਰਿਸ਼ਨ। ਫਿਰ ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਇੰਨਾ ਪਿਆਰ ਕਰਦੀ ਆ ਵੀ ਜਦੋਂ ਫੇਰੇ ਵੀ ਲਏ ਸੀ ਉਦੋਂ ਵੀ ਨਾਲ ਸੀ, ਹੁਣ ਵੀ ਨਾਲ ਰੱਖਦੀ ਹੈ, ਨਾਲ ਹੀ ਪਾਇਆ ਵਾ, ਕਿਉਂਕਿ ਉਹ ਵੀ ਬੜਾ ਸਮਝਦਾਰ ਸੀਗਾ। ਉਹਨੇ ਫਿਰ ਉਦੋਂ ਪਤਾ ਲੱਗ ਗਿਆ ਵੀ ਇਹ ਅੰਦਰੋਂ ਰੂਹਾਨੀ ਤੌਰ 'ਤੇ ਕ੍ਰਿਸ਼ਨ ਭਗਵਾਨ ਨੂੰ ਪਿਆਰ ਕਰਦੀ ਹੈ। ਸੋ ਉਹਨੇ ਕਿਹਾ ਵੀ ਓਕੇ, ਜੇ ਤੂੰ ਨਹੀਂ ਮੰਨਦੀ ਅੱਜ ਤੋਂ ਤਾਂ ਮੇਰਾ ਜਿਹੜਾ ਹੈਗਾ ਦੁਨਿਆਵੀ ਰਿਸ਼ਤਾ ਤੇਰੇ ਨਾਲ ਹੈ, ਸਰੀਰਕ ਸੰਬੰਧ ਕੋਈ ਨਹੀਂ ਹੋਊਗਾ, ਤੂੰ ਇਹਨੂੰ ਪਰਮਾਤਮਾ ਮੰਨ, ਪਰ ਮੇਰੀ ਯੂ ਸ਼ੁੱਡ ਬੀ ਮਾਈ ਗੁੱਡ ਫਰੈਂਡ। ਸੋ ਇਸ ਤਰ੍ਹਾਂ ਉਹਨਾਂ ਦੀ ਲਾਈਫ ਬਤੀਤ ਹੋਣੀ ਸ਼ੁਰੂ ਹੋ ਗਈ। ਜਿਹੜਾ ਸੀ ਨਾ ਭੋਜਰਾਜ, ਜਿਹੜੇ ਹੁਣ ਆਪਣੇ ਦਿੱਲੀ ਦੇ ਵਿੱਚ ਡਿਪਟੀ ਚੀਫ ਮਿਨਿਸਟਰ ਨੇ ਸਿਸੋਦੀਆ, ਭੋਜਰਾਜ ਦਾ ਵੀ ਜਿਹੜਾ ਗੋਤ ਸੀ ਉਹ ਸਿਸੋਦੀਆ ਸੀਗਾ। ਹਾਂਜੀ, ਅਤੇ ਦੂਸਰੀ ਗੱਲ ਇਹ ਹੈ ਵੀ ਜਦੋਂ ਇਹ ਆਪਣੇ ਕੀ ਨਾਂ ਸਹੁਰੇ ਘਰ ਗਈ, ਬੋਲਡ ਸੀਗੀ ਪੂਰੀ, ਇਹ ਵੀ ਗੱਲ ਹੈ, ਬੋਲਡ ਸੀ, ਕਿਉਂਕਿ ਇਹ ਵੀ ਰਾਜਕੁਮਾਰੀ ਸੀਗੀ, ਬੋਲਡ ਸੀ। ਕਹਿੰਦੇ ਜਦੋਂ ਉਹ ਘਰੇ ਗਈ, ਆਪਾਂ ਕਹਿੰਦੇ ਨਾ ਜਿਵੇਂ ਹਿੰਦੂ ਧਰਮ ਦੇ ਵਿੱਚ ਰਿਵਾਜ਼ ਹੈ ਵੀ ਚੌਂਕੇ ਜਿਹੜੀਆਂ ਬੂਹਾਂ ਹੁੰਦੀਆਂ ਨੇ ਉਹਨਾਂ ਨੂੰ ਰਸੋਈ 'ਚ ਲਿਆਉਂਦੇ ਨੇ, ਵੀ ਉਸ ਦਿਨ ਮਿੱਠਾ ਵੀ ਰੋਟੀ ਵਗੈਰਾ ਉਹ ਬਣਾਉਂਦੀਆਂ, ਉਹਨਾਂ ਦਾ ਸ਼ਗਨ ਕੀਤਾ ਜਾਂਦਾ ਵੀ ਅੱਜ ਤੈਨੂੰ ਅਸੀਂ ਆਪਣੇ ਘਰ ਦੇ ਵਿੱਚ ਤੂੰ ਖਾਣਾ ਵਗੈਰਾ ਬਣਾਏਗੀ। ਕਹਿੰਦੇ ਫਿਰ ਉਹ ਸੰਤ ਮਹਾਂਪੁਰਸ਼ ਵੀ ਬੁਲਾਉਂਦੇ ਨੇ। ਸੋ ਜਿਹੜੇ ਉਹ ਇਹਦਾ ਹਸਬੈਂਡ ਉਹ ਸੀਗੇ, ਉਹ ਸੀਗੇ ਦੁਰਗਾ ਦੇ ਭਗਤ, ਇਹ ਸੀ ਕ੍ਰਿਸ਼ਨ ਦੀ, ਵੈਸੇ ਤਾਂ ਵਿਸ਼ਨੂੰ ਦੀ ਸੀ ਪਰ ਇਹ ਆਪ ਸੀਗੀ ਕ੍ਰਿਸ਼ਨ ਦੀ ਭਗਤ। ਸੋ ਜੋ ਦੁਰਗਾ ਦੇ ਭਗਤ ਸੀ, ਉੱਥੇ ਜਿਵੇਂ ਕਾਲੀ ਮਾਤਾ ਦੇ ਸ਼ਰਾਬ ਦੀ ਬਲੀ ਚੜਾਈ ਜਾਂਦੀ ਹੈ, ਦੁਰਗਾ ਦੀ ਜਿਹੜੇ ਬਲੀ ਚੜਾਉਂਦੇ ਨੇ, ਉਹਨਾਂ ਨੇ ਬੱਕਰਾ ਕੱਟਿਆ ਅਤੇ ਇਹਨੂੰ ਮੀਰਾ ਨੂੰ ਕਿਹਾ ਵੀ ਤੂੰ ਇਹਨੂੰ ਪ੍ਰਸ਼ਾਦ ਬਣਾ, ਇਹਨੂੰ ਪਕਾ। ਮੀਰਾ ਕਹਿੰਦੀ ਵੀ ਤਾਂ ਡੈੱਡ ਬੋਡੀ ਦਾ ਜਾਨਵਰ ਹੈ, ਮੈਂ ਤਾਂ ਪਕਾਉਣ ਦਾ ਮਤਲਬ ਵੀ ਤੁਸੀਂ ਮੇਰੀ ਖੁਸ਼ੀ ਲਈ ਕੰਮ ਕਰ ਰਹੇ ਹੋ, ਮੈਂ ਜਿਹੜੀ ਪਰੋਸੂੰਗੀ ਉਹ ਕਹੋਗੇ। ਇਹਨੇ ਕੜਾਹ ਪ੍ਰਸ਼ਾਦ ਤਿਆਰ ਕੀਤਾ, ਬਾਕੀ ਸਾਰੇ ਨਾਰਾਜ਼ ਹੋ ਗਏ, ਪਰ ਖੈਰ ਇਹਦੇ ਹਸਬੈਂਡ ਨੇ ਖੁਸ਼ੀ ਖੁਸ਼ੀ ਸਵੀਕਾਰ ਕੀਤਾ ਅਤੇ ਸਹੁਰਾ ਵੀ ਬੜਾ ਸਮਝਦਾਰ ਸੀਗਾ। ਸੋ ਦੂਜੇ ਪਾਸੇ ਇਹ ਦੇਖਿਆ ਕਿ ਮੀਰਾ ਸ਼ੀ ਵਾਜ ਬੋਲਡ, ਇਹ ਨਹੀਂ ਸੀਗੀ ਵੀ ਗੱਲ ਵੀ ਕਰੋ, ਮੰਨ ਲਓ ਕਿ ਜਿਹਨੂੰ ਪਤਾ ਹੁੰਦਾ ਸੀ ਜਿਹੜੀ ਉਹਦੀ ਅੰਦਰ ਦੀ ਆਵਾਜ਼ ਹੁੰਦੀ ਸੀ ਵੀ ਮੈਂ ਜਾਨਵਰਾਂ ਨੂੰ ਕਿਉਂ ਮਾਰਾਂ, ਇਹ ਜਾਨਵਰਾਂ ਦੇ ਮਾਰਨ ਦੇ ਖਿਲਾਫ਼ ਸੀ। ਇਸ ਕਰਕੇ ਇਹਨੇ ਬੋਲਡ ਸਟੈਪ ਲਿਆ, ਕਿਸੇ ਦੀ ਪਰਵਾਹ ਨਹੀਂ ਕੀਤੀ, ਸਗੋਂ ਉਹਨੇ ਕੜਾਹ ਪ੍ਰਸ਼ਾਦ ਬਣਾਇਆ ਇਨਸਟੈਡ ਆਫ ਉਹ ਜਿਹੜਾ ਮੀਟ ਵਗੈਰਾ ਜਾਂ ਬੱਕਰੀ ਦਾ ਬਣਾਉਣਾ ਸੀਗਾ। ਇਸੇ ਤਰ੍ਹਾਂ ਫਿਰ ਦੇਖੋ, ਛੋਟੀ ਜਿਹੀ ਉਮਰ 'ਚ ਵਿਆਹ ਹੋਏ ਨੂੰ ਹਾਲੇ 5-6 ਸਾਲ ਹੋਏ ਸੀਗੇ, ਇਹਦਾ ਹਸਬੈਂਡ ਲੜਾਈ ਕਰਦਾ ਹੋਇਆ, ਡਿਫਰੈਂਟ ਸਟੋਰੀਜ਼ ਨੇ ਬਥੇ ਹਿਸਟਰੀ ਦੇ ਵਿੱਚ, ਇਹਦੇ ਜਿਹੜੇ ਹਸਬੈਂਡ ਸੀ ਭੋਜਰਾਜ ਉਹ ਲੜਾਈ ਕਰਦੇ ਹੋਏ ਮਾਰੇ ਗਏ। ਕੁਛ ਕਹਿੰਦੇ ਉਹਨੂੰ ਉਹਦੇ ਭਰਾ ਨੇ ਜ਼ਹਿਰ ਦਾ ਦਿੱਤਾ, ਆਪਾਂ ਉਹਦੀਆਂ ਗੱਲਾਂ 'ਚ ਕੰਟਰਾਡਿਕਸ਼ਨ 'ਚ ਨਹੀਂ ਪੈਣਾ, ਮੈਂ ਸ਼ਾਰਟਕੱਟ ਹਿਸਟਰੀ ਕਰਨਾ ਚਾਹੁੰਦਾ ਵੀ ਉਹਦੀ ਡੈਥ ਹੋ ਗਈ। ਜਦੋਂ ਡੈਥ ਹੋ ਗਈ ਤਾਂ ਉਸ ਟਾਈਮ 'ਤੇ ਰਿਵਾਜ਼ ਸੀਗਾ ਕਿ ਜਿਹੜੀ ਵਾਈਫ ਹੁੰਦੀ ਸੀਗੀ ਉਹ ਸਤੀ ਹੁੰਦੀ ਸੀ ਅਤੇ ਉਹਨੂੰ ਅੱਗ ਦੇ ਵਿੱਚ ਜਲਾ ਦਿੱਤਾ ਜਾਂਦਾ ਸੀਗਾ। ਅਤੇ ਜਦੋਂ ਭੋਜਰਾਤ ਨੂੰ ਦੀ ਅਰਥੀ ਨੂੰ ਫੂਕਣ ਲੱਗੇ ਤਾਂ ਮੀਰਾ ਬਾਈ ਨੂੰ ਵੀ ਤਿਆਰ ਕਰ ਲਿਆ ਵੀ ਚੱਲ ਤੇਰੀ ਵੀ ਅਰਥੀ ਤਿਆਰ ਕਰਨੀ ਹੈ। ਕਹਿੰਦੀ ਮੈਂ ਤਾਂ ਨਹੀਂ, ਉਹ ਕਹਿੰਦੀ ਤੂੰ ਵਿਧਵਾ ਹੋ ਗਈ, ਉਹ ਕਹਿੰਦੀ ਮੈਂ ਵਿਧਵਾ ਹੋਈ ਨਹੀਂ, ਮੇਰੀ ਤਾਂ ਵਿਆਹੀ ਵੀ ਹਾਂ, ਮੇਰੇ ਤਾਂ ਕ੍ਰਿਸ਼ਨ ਭਗਵਾਨ ਆ ਸੀ, ਮੇਰੇ ਤਾਂ ਜਿਉਂਦੇ ਨੇ, ਮੈਂ ਤਾਂ ਮੇਰਾ ਉਹ ਮਰਿਆ ਹੀ ਨਹੀਂ ਹੈ ਬੰਦਾ। ਸੋ ਉਹ ਤਾਂ ਇੰਨਾ ਬੋਲਡ ਸੀ, ਇਸ ਕਰਕੇ ਉਹਨੇ ਰਿਫਿਊਜ਼ ਕਰਤਾ ਕਿ ਮੈਂ ਲੱਕੜਾਂ ਦੇ ਉੱਤੇ ਸਤੀ ਨਹੀਂ ਹੋਵਾਂਗੀ। ਸੋ ਇਹ ਜਿਹੜੀ ਸੀ ਨਾ ਇੰਨੀ ਬੋਲਡ ਸੀਗੀ, ਕਿਉਂ? ਕਿਉਂਕਿ ਅੰਦਰੋਂ 100% ਉਹਦੇ ਨਾਲ ਇੱਕਮਿਕ ਹੋ ਗਈ ਸੀ, ਉਹਨੂੰ 100% ਇਹ ਗੱਲ ਮੰਨਦੀ ਸੀ ਕਿ ਮੇਰੇ ਤਾਂ ਜਿਹੜਾ ਪਰਮਾਤਮਾ ਹੈਗਾ ਗਿਰਧਰ ਹੈ, ਮੇਰੇ ਤੋਂ ਗਿਰਧਰ ਨਾਗਰ। ਸੋ ਇਹ ਹਮੇਸ਼ਾ ਕਹਿੰਦੇ ਸੀ, ਕੋਈ ਵੀ ਗਾਉਂਦੇ 1300 ਤੋਂ ਉੱਪਰ ਇਹਨੇ ਪੋਈਮਾਂ ਲਿਖੀਆਂ ਪਿਆਰ ਦੇ ਵਿੱਚ। ਜਿਹੜੇ ਬੰਦੇ ਨੂੰ ਇਸ਼ਕ ਹੋ ਜਾਂਦਾ ਨਾ, ਇੱਕ ਤਾਂ ਦੁਨਿਆਵੀ ਇਸ਼ਕ ਹੁੰਦਾ, ਇੱਕ ਰੂਹਾਨੀ ਇਸ਼ਕ ਹੁੰਦਾ। ਜਿਨ੍ਹਾਂ ਨੂੰ ਵੀ ਜੇ ਦੁਨਿਆਵੀ ਹੋਵੇ ਜਾਂ ਰੂਹਾਨੀ ਹੋਵੇ, ਫਿਰ ਉਹਦੇ ਅੰਦਰੋਂ ਆਪਣੇ ਆਪ ਗੱਲਾਂ ਬਾਤਾਂ ਨਿਕਲਦੀਆਂ, ਸ਼ਬਦ ਨਿਕਲਦੇ ਨੇ। ਸੋ ਮੀਰਾ ਬਾਈ ਨੇ 1300 ਪੋਈਮਸ ਨੇ, ਕੋਈ ਕਹਿੰਦੇ ਨੇ ਵੀ ਇਹ ਬਾਅਦ 'ਚ ਲਿਖੀਆਂ, ਕੋਈ ਕਹਿੰਦੇ ਉਹਨਾਂ ਦੀ ਲਿਖੀਆਂ, ਜੋ ਵੀ ਹੈ ਪਿਆਰ ਦੀਆਂ ਨੇ ਸਾਰੀਆਂ, ਇੱਕ ਤੋਂ ਇੱਕ ਪਿਆਰ ਦੀਆਂ, ਕਿਉਂਕਿ ਹੈ ਰਾਜਸਥਾਨ ਦੇ ਵਿੱਚ। ਸੋ ਕਈ ਵਾਰੀ ਉਹਨਾਂ ਦੀ ਲੈਂਗੁਏਜ ਸਮਝਣੀ ਬੜੀ ਔਖੀ ਹੈ, ਪੰਜਾਬੀ ਜਾਂ ਹਿੰਦੀ ਸਠੇਠ ਨਹੀਂ ਹੈ, ਰਾਜਸਥਾਨੀ ਲੈਂਗੁਏਜ ਹੈ, ਪਰ ਜੇ ਤੁਸੀਂ ਪਿਆਰ ਨਾਲ ਪੜੋਗੇ, ਜਿਵੇਂ ਹੁਣ ਆਪਾਂ ਪਹਿਲਾ ਸ਼ਬਦ ਲਾਇਆ ਸੀਗਾ ਕਿ ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ, ਬਸਤ ਮੋਲਕ ਦੀ ਮੇਰੇ ਸਤਿਗੁਰੂ ਕਿਰਪਾ ਕਰ ਅਪਣਾਇਓ, ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ, ਕਿ ਮੈਂ ਉਸ ਪਰਮਾਤਮਾ ਦਾ ਨਾਮ ਲੈ ਲਿਆ, ਕਿੱਥੋਂ? ਬਸਤ ਮੋਲਕ ਦੀ ਮੇਰੇ ਸਤਿਗੁਰੂ ਕਿਰਪਾ ਕਰ ਅਪਣਾਇਓ, ਕਿ ਮੈਨੂੰ ਮੇਰੇ ਗੁਰੂ ਨੇ ਨਾਮਦਾਨ ਦੇਤਾ ਅਤੇ ਉਹਦੀ ਕਿਰਪਾ ਨਾਲ ਮੈਂ ਮਿਹਨਤ ਕੀਤੀ ਅਤੇ ਮਿਹਨਤ ਕਰਕੇ ਮੈਂ ਆਪਣਾ ਅੰਦਰਲਾ ਪਰਦਾ ਖੋਲ੍ਹ ਲਿਆ ਅਤੇ ਮੈਨੂੰ ਮਾਲਕ ਨਾਲ ਸਾਕਸ਼ਾਤ ਦਰਸ਼ਨ ਹੋ ਗਏ। ਸੋ ਇਹ ਇਸ ਤਰ੍ਹਾਂ ਦੀਆਂ ਮੀਰਾ ਦੀਆਂ ਅਣਗਿਣਤ ਪੋਇਮਸ ਨੇ। ਕਹਿੰਦੇ ਨੇ ਪਿਆਰ ਦੇ ਵਿੱਚ ਮੀਰਾ ਦੇ ਬਾਰੇ ਗੱਲ ਹੈ ਵੀ ਉਹਦੀ ਇੱਕ ਫਰੈਂਡ ਸੀਗੀ ਜੈ ਲਲਿਤਾ, ਇੱਕ ਦਿਨ ਉਹ ਮਹਿਲਾਂ ਦੇ ਵਿੱਚ ਬੈਠੇ ਸੀਗੇ ਬਾਗ ਦੇ ਵਿੱਚ, ਕਾਲੇ ਬੱਦਲ ਬਿਲਕੁਲ ਡਾਰਕ ਬੱਦਲ ਆ ਗਏ ਅਤੇ ਇੱਕ ਟਿਕ ਟਿਕ ਲਗਾ ਕੇ ਅੱਖਾਂ ਨਾਲ ਉਹਨਾਂ ਕਾਲੇ ਬੱਦਲਾਂ ਨੂੰ ਦੇਖ ਰਹੀ ਹੈ। ਜਦੋਂ ਮੀਰਾ ਦੇਖ ਰਹੀ ਹੈ ਕੁਛ ਚਿਰ ਬਾਅਦ ਦੇਖਿਆ ਵੀ ਇਹਦੀਆਂ ਅੱਖਾਂ 'ਚੋਂ ਪਾਣੀ ਟਪਕ 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 ਟਪ ਕੇ ਨਿਕਲਣ ਲੱਗ ਗਿਆ ਅਤੇ ਇਹਦੀ ਫਰੈਂਡ ਨੇ ਉਹਨੂੰ ਹਿਲਾਇਆ ਕਹਿੰਦੀ ਪੁੱਛਿਆ ਉਹਨੂੰ ਵੀ ਇਹ ਕਾਲੇ ਬੱਦਲ ਤਾਂ ਆ ਗਏ ਮੀਰਾ ਇਹ ਕਾਲੇ ਬੱਦਲ ਤਾਂ ਆ ਗਏ ਅਤੇ ਤੇਰਾ ਜਿਹੜਾ ਕ੍ਰਿਸ਼ਨ ਵੀ ਹੈ ਉਹ ਵੀ ਤਾਂ ਕਾਲਾ ਹੈ ਉਹ ਤਾਂ ਹਲੇ ਆਇਆ ਨਹੀਂ ਕਹਿੰਦੀ ਅਤੇ ਫਿਰ ਮੀਰਾ ਨੇ ਪਤਾ ਕੀ ਹੋਇਆ ਤਾਂ ਮੀਰਾ ਕਹਿੰਦੀ ਮੈਨੂੰ ਨਹੀਂ ਪਤਾ ਕਿ ਇਹ ਕਾਲੇ ਬੱਦਲ ਵਰਸਣਗੇ ਕਿ ਨਹੀਂ ਵਰਸਣਗੇ ਕਦੋਂ ਮੀਂਹ ਪਊਗਾ ਪਰ ਮੇਰੇ ਮਨ ਅੰਦਰ ਕ੍ਰਿਸ਼ਨ ਦਾ ਪ੍ਰੇਮ ਵਰਸ ਰਿਹਾ ਕਹਿੰਦਾ ਜਿਹੜੇ ਮੇਰੇ ਦਿਲ ਦੇ ਅੰਦਰ ਹੈ ਉਹਦਾ ਕ੍ਰਿਸ਼ਨ ਦਾ ਪਰਮਾਤਮਾ ਦਾ ਜਿਹੜਾ ਪ੍ਰੇਮ ਹੈ ਉਹ ਵਰਸ ਰਿਹਾ ਅਤੇ ਉਹੀ ਬੂੰਦਾਂ ਮੇਰੀਆਂ ਅੱਖਾਂ ਦੇ ਵਿੱਚੋਂ ਨਿਕਲ ਰਹੀਆਂ ਜਿਹੜੀ ਮੇਰੀ ਅੱਖਾਂ 'ਚੋਂ ਪਾਣੀ ਆ ਰਿਹਾ ਇਹ ਉਹਦਾ ਪਿਆਰ ਹੀ ਹੈ ਸੋ ਗੱਲ ਕਹਿੰਦੀ ਜਦੋਂ ਅਸੀਂ ਕਿਸੇ ਪਿਆਰੇ ਨੂੰ ਯਾਦ ਕਰਦੇ ਹਾਂ ਨਾ ਅਤੇ ਆਟੋਮੈਟਿਕਲੀ ਆਪਾਂ ਦੇਖਿਆ ਕਈ ਵਾਰੀ ਸਾਡੀਆਂ ਅੱਖਾਂ ਗਿੱਲੀਆਂ ਹੋ ਜਾਂਦੀਆਂ ਹਾਂਜੀ ਸੋ ਇਹ ਹੁੰਦਾ ਪਿਆਰ ਦੀ ਗੱਲ ਪਿਆਰ ਅੰਦਰ ਹੈ ਜਦੋਂ ਅੰਦਰ ਹੁੰਦਾ ਉਹ ਖਿੱਚ ਹੁੰਦੀ ਹੈ ਅਤੇ ਬੇਸ਼ੱਕ ਉਹ ਪਿਆਰਾ ਕਿੱਡੀ ਦੂਰ ਬੈਠਾ ਹੋਵੇ ਪਰ ਜਦੋਂ ਸਾਡੀ ਬਿਲਕੁਲ ਜਿਹੜੀ ਕੰਸਨਟ੍ਰੇਸ਼ਨ ਉਸ ਪਿਆਰੇ ਬਾਰੇ ਸੋਚਣ ਦੀ ਲੱਗ ਜਾਂਦੀ ਹੈ ਸੋ ਆਟੋਮੈਟਿਕਲੀ ਸਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਉਹ ਹੰਝੂ ਦੁਖੀ ਦੇ ਨਹੀਂ ਹੁੰਦੇ ਦੁੱਖ ਦੇ ਨਹੀਂ ਹੁੰਦੇ ਉਹ ਸਗੋਂ ਹੰਝੂ ਪਿਆਰ ਦੇ ਹੁੰਦੇ ਨੇ ਆਪਾਂ ਆਪਣੀ ਮਾਂ ਨੂੰ ਇੱਥੋਂ ਕੈਨੇਡਾ ਤੋਂ ਜਾਂ ਅਮੈਰੀਕਾ ਤੋਂ ਜਾ ਕੇ 10 ਸਾਲਾਂ ਬਾਅਦ 20 ਸਾਲਾਂ ਬਾਅਦ ਆਪਣੇ ਫਾਦਰ ਨੂੰ ਮਿਲਦੇ ਹਾਂ ਜਦੋਂ ਜੱਫੀ ਪਾਉਂਦੇ ਹਾਂ ਤਾਂ ਅੱਖਾਂ ਦੋਨਾਂ ਦੀਆਂ ਗਿੱਲੀਆਂ ਹੋ ਜਾਂਦੀਆਂ ਉਹ ਪਿਆਰ ਦੀਆਂ ਹੁੰਦੀਆਂ ਨੇ ਸੋ ਉਹੀ ਗੱਲ ਇੱਥੇ ਮੀਰਾ ਬਾਈ ਦੀ ਗੱਲ ਕੀਤੀ ਜਾਂਦੀ ਹੈ ਵੀ ਹਰ ਵਕਤ ਉਹ ਕਹਿੰਦੇ ਤੂੰਬੀ ਉਹਨਾਂ ਕੋਲ ਹੁੰਦੀ ਸੀਗੀ ਅਤੇ ਹਰ ਵਕਤ ਨੱਚਦੀ ਰਹਿੰਦੀ ਸੀ ਪੱਗ ਪੀਲੇ ਕੱਪੜੇ ਕਦੇ ਮੰਦਰ ਚਲੇ ਗਏ ਸਾਧੂ ਆਦਮੀ ਉਹਨੂੰ ਕੋਈ ਫਰਕ ਨਹੀਂ ਸੀ ਕਿ ਮੈਂ ਰਾਜਕੁਮਾਰੀਆਂ ਕੀ ਹਾਂ ਕਿਉਂਕਿ ਜਿਹਦੀ ਲਗਨ ਲੱਗੀ ਹੈ ਉਹ ਫਿਰ ਦੁਨੀਆਦਾਰੀ ਦੀ ਪਰਵਾਹ ਨਹੀਂ ਕਰਦਾ ਸੋ 10ਵੀਂ ਪਾਤਸ਼ਾਹੀ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂਹੀਓ ਤਾਂ ਕਿਹਾ ਸੀਗਾ ਕਿ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭੂ ਪਾਇਓ ਜਿਹੜੇ ਪਿਆਰ ਕਰਦੇ ਨੇ ਉਹ ਹੋਗਾ ਜਿਹੜੇ ਨਫ਼ਰਤ ਕਰਦੇ ਨੇ ਉੱਪਰੋਂ ਉੱਪਰੋਂ ਜਿਹਦੀਆਂ ਮਰਜ਼ੀ ਪੋਥੀਆਂ ਪੜ੍ਹ ਲਓ ਜਿੰਨੇ ਮਰਜ਼ੀ ਤੁਸੀਂ ਮੂਰਤੀਆਂ ਦੇ ਅੱਗੇ ਨੱਕ ਰਗੜ ਲਓ ਉਹਦਾ ਕੋਈ ਫਾਇਦਾ ਨਹੀਂ ਜਿੰਨਾ ਚਿਰ ਸਾਡੇ ਅੰਦਰੋਂ ਪਿਆਰ ਨਹੀਂ ਹੁੰਦਾ ਕਿ ਇੱਕ ਪਾਸੇ ਤਾਂ ਕਹਿੰਦੇ ਹਾਂ ਜੀ ਜੰਤ ਸਭ ਉਸਦੇ ਸਭ ਨਾ ਕਸ ਹੋਈ ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ ਇਹ ਸਿਰਫ ਕਹਿਮ ਕੌਣ ਦੀਆਂ ਗੱਲਾਂ ਰੱਟਾ ਮਾਰੀ ਜਾਂਦੇ ਹਾਂ ਜਦੋਂ ਅਸੀਂ ਇਹਨੂੰ ਅਮਲੀ ਜਾਮਾ ਦਿਆਂਗੇ ਫਿਰ ਸਾਡਾ ਕੋਈ ਦੁਸ਼ਮਣ ਹੀ ਨਹੀਂ ਹੈ ਫਿਰ ਅਸੀਂ ਛੋਟੀਆਂ ਛੋਟੀਆਂ ਗੱਲਾਂ 'ਤੇ ਐਵੇਂ ਨਹੀਂ ਖੂਨ ਦੇ ਪਿਆਸੇ ਹੁੰਦੇ ਉਹਨੂੰ ਮਾਰ ਦਿਓ ਹਜ਼ਾਰਾਂ ਨੂੰ ਦੇਖੋ ਨਾ ਸਾਡੀ ਇੱਕ ਛੋਟੀ ਜਿਹੀ ਜਿਹਨੂੰ ਅਸੀਂ ਮੰਦਰ ਗੁਰਦੁਆਰਾ ਚਰਚ ਮਸਜਿਦ ਬਣਾਇਆ ਉਹ ਅਸੀਂ ਬੰਦਿਆਂ ਨੇ ਬਣਾਈ ਹੈ ਨਾ ਇੱਟਾਂ ਦੇ ਪੱਥਰਾਂ ਦੀ ਉਹਦੀ ਜੇ ਗਲਤੀ ਦੇ ਨਾਲ ਅਸੀਂ ਇੱਕ ਇੱਟ ਵੀ ਤੋੜ ਦਈਏ ਜਾਂ ਉੱਥੇ ਜਾ ਕੇ ਫਰਸ਼ 'ਤੇ ਥੁੱਕ ਵੀ ਦਈਏ ਤਾਂ ਕੀ ਹੁੰਦਾ ਕਿ ਗੁੱਸੇ ਦੇ ਵਿੱਚ ਉਹ ਜਿਹੜੇ ਕਹਿੰਦੇ ਨੇ ਜਿਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਭੂ ਪਾਇਓ ਜਿਹੜੇ ਕਹਿੰਦੇ ਨੇ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਜਿਹੜੇ ਪੰਡਿਤ ਕਹਿੰਦੇ ਨੇ ਪਰਮਾਤਮਾ ਨੇ ਸਾਰੀ ਖਲਕਤ ਪੈਦਾ ਕੀਤੀ ਹੈ ਉਹ ਫਟਾਫਟ ਪਰਮਾਤਮਾ ਦੀ ਪੈਦਾ ਕੀਤੀ ਖਲਕਤ ਨੂੰ ਮਿੰਟਾਂ 'ਚ ਦੀ ਖਤਮ ਕਰ ਦਿੰਦੇ ਨੇ ਉਹ ਭੁੱਲ ਜਾਂਦੇ ਨੇ ਉੱਥੇ ਫਿਰ ਪਿਆਰ ਕਿੱਥੇ ਜੇ ਪਿਆਰ ਹੋਊਗਾ ਤਾਂ ਬੰਦਾ ਉਹਨੂੰ ਪਿਆਰ ਨਾ ਸਮਝਾ ਸਕਦਾ ਤੂੰ ਇਹ ਗਲਤੀ ਕੀਤੀ ਪਰ ਉਸ ਵੇਲੇ ਸਾਡੀ ਅੰਦਰੋਂ ਨਫ਼ਰਤ ਹੁੰਦੀ ਹੈ ਅਸੀਂ ਗੱਲ ਕੱਟਣ ਨੂੰ 2 ਮਿੰਟ ਲਾਉਂਦੇ ਹਾਂ ਗੋਲੀ ਮਾਰਨ ਨੂੰ 2 ਮਿੰਟ ਲਾਉਂਦੇ ਹਾਂ ਉਹ ਫਿਰ ਸਾਡਾ ਪਿਆਰ ਕਿੱਥੇ ਹੁੰਦਾ ਪਰ ਜਿਹੜੇ ਪਰਮਾਤਮਾ ਦੇ ਸੱਚੇ ਆਸ਼ਿਕ ਹੁੰਦੇ ਨੇ ਜਿਹੜੇ ਸੱਚੇ ਪਿਆਰੇ ਹੁੰਦੇ ਨੇ ਉਹ ਕਦੇ ਵੀ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਨਹੀਂ ਕਰਦੇ ਪਿਆਰ ਨਾਲ ਰਹਿੰਦੇ ਨੇ ਮਾਫ਼ੀ ਦੀ ਭਾਵਨਾ ਰੱਖਦੇ ਨੇ ਜੇ ਕਿਸੇ ਨੇ ਗਲਤੀ ਕੀਤੀ ਉਹਨੂੰ ਮਾਫ਼ ਵੀ ਕਰ ਦਿੰਦੇ ਨੇ ਇਹ ਨਹੀਂ ਵੀ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਕੇ ਤੁਸੀਂ ਸਜਾਵਾਂ ਦਿਓ ਤਾਂਹੀਓ ਤਾਂ ਮੀਰਾ ਬਾਈ ਵੀ ਇਹੀ ਕਹਿੰਦੇ ਆ ਹੇ ਰੀ ਮੈਂ ਤੋ ਪ੍ਰੇਮ ਦੀਵਾਨੀ ਮੇਰੋ ਦਰਦ ਨਾ ਜਾਣੋ ਕੋਏ ਸੂਲੀ ਉੱਪਰ ਸੇਜ ਹਮਾਰੀ ਕਿਸ ਵਿਧ ਸੋਨਾ ਹੋਏ ਇਹ ਮੀਰਾ ਬਾਈ ਕਹੋਗੇ ਥੋੜ੍ਹੀ ਰਾਜਸਥਾਨੀ ਲੈਂਗੁਏਜ ਹੈ ਉਹ ਕਹਿੰਦੇ ਮੈਂ ਤਾਂ ਪ੍ਰੇਮ ਦੀਵਾਨੀ ਮੇਰਾ ਦਰਦ ਨਾ ਜਾਣੇ ਕੋਈ ਲੋਕ ਕਹਿੰਦੇ ਨੇ ਕਮਲੀ ਹੋ ਗਈ ਬੌਲੀ ਹੋ ਗਈ ਪਾਗਲ ਹੋ ਗਈ ਕਦੇ ਮੰਦਰ 'ਚ ਜਾਂਦੀ ਤੂੰਬੀ ਜਾਂਦੀ ਰੋਈ ਜਾਂਦੀ ਹੈ ਬੈਠੀ ਰਹਿੰਦੀ ਹਰ ਵਾਰ ਕਿਸੇ ਨਾਲ ਗੱਲ ਨਹੀਂ ਕਰਦੀ ਸੋ ਉਹ ਕਹਿੰਦੀ ਮੈਂ ਤਾਂ ਪ੍ਰੇਮ ਦੇ ਵਿੱਚ ਜਿਹੜਾ ਬੰਦਾ ਪ੍ਰੇਮ ਉਹਨੂੰ ਭੁੱਖ ਨਹੀਂ ਲੱਗਦੀ ਉਹ ਕਿਸੇ ਨਾਲ ਉਹਦਾ ਦਿਲ ਨਹੀਂ ਕਰਦਾ ਗੱਲਬਾਤ ਕਰਨ ਨੂੰ ਉਹ ਤਾਂ ਹਮੇਸ਼ਾ ਉਹਦੇ ਕੋਲ ਜਿੱਥੋਂ ਵੀ ਦੇਖੇ ਉਹਨੂੰ ਆਪਣੇ ਪਿਆਰੇ ਦੀ ਆਪਣੀ ਮਸ਼ੂਕਾ ਦੀ ਆਪਣੇ ਈਸਟ ਦੀ ਹਮੇਸ਼ਾ ਨਜ਼ਰ ਉਹਦੇ ਅੰਦਰੋਂ ਨਜ਼ਰ ਆਉਂਦੀ ਹੈ ਅਤੇ ਉਹਨੂੰ ਸੋਚ ਸੋਚ ਕੇ ਬਸ ਯਾਦ ਕਰਦੀ ਰਹਿੰਦੀ ਅੱਖਾਂ 'ਚੋਂ ਪਾਣੀ ਆਉਂਦਾ ਰਹਿੰਦਾ ਕਦੇ ਹੱਸ ਪੈਂਦੀ ਹੈ ਦੇਖ ਕੇ ਕਦੇ ਰੋ ਪੈਂਦੀ ਹੈ ਉਹ ਲੱਗਦੀ ਪਾਗਲ ਹੈ ਪਰ ਅੰਦਰੋਂ ਉਹਦੀ ਤਾਰ ਜਿਹੜੀ ਹੈ ਉਹ ਪਰਮਾਤਮਾ ਦੇ ਨਾਲ ਜੁੜੀ ਹੁੰਦੀ ਹੈ ਸੋ ਇਹੀ ਹਾਲਤ ਜਿਹੜੀ ਸੀ ਉਹ ਮੀਰਾ ਬਾਈ ਦੀ ਸੀ ਮੀਰਾ ਬਾਈ ਦਾ ਪੂਰਾ ਯਕੀਨ ਸੀ ਕਈ ਵਾਰੀ ਕਹਿੰਦੇ ਨਾ ਵੀ ਜੇ ਬੰਦਾ ਆਮ ਤੌਰ 'ਤੇ ਸਾਡੇ ਵਰਗਾ ਬੰਦਾ ਕਹਿੰਦਾ ਵੀ ਜੇ ਤੁਸੀਂ ਮਿਹਨਤ ਨਹੀਂ ਕਰੋਗੇ ਰੋਟੀ ਕਿੱਥੋਂ ਖਾਓਗੇ ਰੋਟੀ ਖਾਣੇ ਕੰਮ ਕਰੋ ਜਾਂ ਕੁਛ ਕਰੋ ਪਰ ਜਿਹੜੇ ਪਰਮਾਤਮਾ ਦੇ ਸੱਚੇ ਆਸ਼ਕ ਹੁੰਦੇ ਨੇ ਨਾ ਉਹਨਾਂ ਦਾ ਇਹ ਵਿਸ਼ਵਾਸ ਹੁੰਦਾ ਕਿ ਜਦ ਦਾਂਤ ਨਹੀਂ ਤੋ ਦੁੱਧ ਦੀ ਆ ਜਦੋਂ ਬੱਚਿਆਂ ਦੇ ਦੰਦ ਨਹੀਂ ਹੁੰਦੇ ਤੀਥ ਨਹੀਂ ਹੁੰਦੇ ਆਪਾਂ ਵੀ ਬੱਚੇ ਸੀਗੇ ਤਾਂ ਉਸ ਵੇਲੇ ਕੀ ਹੈ ਦੰਦ ਨਹੀਂ ਹੁਣ ਜੇ ਮੂਲੀ ਖਾਣੀ ਹੋਵੇ ਗਾਜਰ ਖਾਣੀ ਹੋਵੇ ਸ਼ਲਗਮ ਖਾਣੀ ਹੋਵੇ ਗੋਭੀ ਖਾਣੀ ਹੋਵੇ ਆਂਡਾ ਖਾਣਾ ਹੋਵੇ ਬੱਕਰਾ ਖਾਣਾ ਹੋਵੇ ਮੀਟ ਖਾਣਾ ਹੋਵੇ ਜੋ ਦੰਦ ਹੀ ਨਹੀਂ ਹੈ ਤਾਂ ਅਸੀਂ ਖਾਵਾਂਗੇ ਨਹੀਂ ਖਾਂਦੇ ਉਸ ਵੇਲੇ ਕੀ ਹੈ ਕਿ ਪਰਮਾਤਮਾ ਜਦ ਦਾਂਤ ਨਹੀਂ ਤੋ ਦੁੱਧ ਦੀ ਆ ਦੁੱਧ ਦਿੰਦੇ ਪਰ ਜਦ ਦਾਂਤ ਦੀਏ ਜਦੋਂ ਦੰਦ ਆ ਗਏ ਕਿ ਆ ਦੁੱਧ ਨਹੀਂ ਦੇਗਾ फिर दुध नहीं देगा, साड़ी खुराक नहीं देगा। इस करके सानू विश्वास करना चाहिए कि हथ कार वाल ते दिल यार वाल काम करो, पर परमात्मा वाल ध्यान रखो हर वक्त भी वह मैनू देख रहा मेरे कन कान दे विच है। देखो दो साल का चार साल का बच्चा हो ना, असी गलत काम नहीं करते। मैं दो अजे हूँ मैं इतने कमरे च बैठा स्टूडियो च बैठा ये तो चलो बलजीत भैन जी तो मच्योर ने, जे इतने कोई जवाक भी हो मैं इतों जो पेन पे है जहाँ का कोई चाबी चूबी पई है वह नहीं चकता भी वह बच्चा मैं देख रहा। पर सानू रब का दो साल के बच्चे जिन्ना भी डर नहीं, असी कहने कि परमात्मा खुदा अल्लाह वाहिगुरु कन कन दे विच विराजमान है, वह साड़ी सारिया करतूतां देख रहे हैं। इन्ना विश्वास होने के बावजूद भी असी किन्ने दिन रात भैड़े खोटे कर्म करते हैं, बेईमानियां करते हैं, झूठ फरेब करते हैं, लोगों दी धीआं भैणां पुठी निगाह नाल देखते हैं जी, जे पावर आप जे पावर की मिस यूज करते हैं, पैसे ठगी ठोरी करिए ना, हालांकि पता है कि जो कुछ मैं करतूता करता हूँ देख रहे हैं, पर असी मूँह जवानी गल्लां बातां ने, प्रैक्टिकल कोई गल नहीं है। असी डेरिया दे विच जाने उत्थे कहने जी असी फलाने संत दे दर्शन कर ले, उहदे दर्शन कर ले, उहदे करते उत्थे जाके भी झूठ बोलते हैं। कोई अंदर फोन ही लिया उत्थे, जे किसी ने कानून दे विच लिखा फोन अंदर नहीं लियाना, असी लुको के अटैची च लै जाने, उत्थे भी झूठ बोलते हैं। फिर हालांकि कहने रब का घर है, रब के घर च भी जाके हेरा फेरियां करदे आ, रब के घर दे विच सेवादार ने, वह तो वड्डे चोर हुंदे ने, अपने रिश्तेदारां नूं कमरे दे जांदे ने, दूजे नूं कोई पुछदा तक नहीं। सो कित्थे कि रब की गल करते हैं, पर जिहड़े सच्चे आशक हुंदे ने ना वह अंदरों ते बाहरों उन्हां दी कहनी ते करनी इक हो जाती है। सो इस करके मीराबाई ने कहा सी, जग में जीवन थोड़ा कौन करे जंजार, कि मेरी लाइफ इन्नी थोड़ी है, इन्हां झंझटां च पैण दी की लोड़ है। जग में जीवन थोड़ा कौन करे जंजार, मात पिता तो जन्म दियो है, माता पिता ने फादर मदर ने पेरेंट्स ने सानू जन्म दिया है, मात पिता तो जन्म दियो है कर्म दियो करतार, परमात्मा ने सानू कर्म दिते ने भी तू किहड़े कर्म करने, चंगे कर जां बुरे कर, मीरा के प्रभु गिरधर नागर बज उठे तप्पा सागर। सो मीरा दे जिहड़े हैगे परमात्मा ने जिन्हां दे नाल जुड़ के जिन्हां दे नाल प्यार करके मैं इस भव सागर नूं मतलब इस दुनिया नूं छड के सचखंड दे विच उस परमात्मा दे विच जाके जिहड़ा उहदे नाल मिलाप करना, उहदे विच मलीन होना है। ते परमात्मा दे नाल मिलाप किवें करांगे, परमात्मा कन कन दे विच है, बार बार मैं दस्सिया जिन्ने मर्जी तुसीं धर्म पढ़ो, यह ठीक है कि कंट्राडिक्शन है, क्योंकि लोग यह कहते हैं भी एक पास का कहने तुम बहर उड़ा भजो जंगलों पहाड़ों चो क्यों लभद, दूजे पास तुम कहने कनक के परमात्मा, सो ये गल कंट्राडिक्शन नहीं, कंट्राडिक्शन नहीं है, थोड़ी जी गल, क्योंकि समझने की फर्क है या समझाने वाले फर्क है, जे समझू समझाऊ तो ही जो पहला खुद समझूगा। गल यह है कि परमात्मा जर्रे जर्रे पत्ते पत्ते के व्यापक है, हर चीज के नज़र इस करके नहीं आता क्योंकि असी पावर देखी नहीं। पावर कदों देखांगे, जदों तुसी वो पावर अंदर जाके देख लोगे, जदों तुसी वैन यू गो विद इन, जदों तुसी अपने अंदर जाओगे उस परमात्मा के दर्शन करोगे, उहदे नाल मिलाप करोगे, उहदी पावर नूं अंडरस्टैंड करोगे, ते फिर जदों अपनी तुसी बाहरली अखां नाल बाहरले कन्नां नाल सुनो, फिर तुहानूं पता लगू भी हाँ हाँ आही पावर तो मेरे अंदर सी, वह पावर भी इत्थे भी है, उत्थे भी है, इत्थे भी है, फुल्लां च भी है, जानवरां च भी है, पशुआं च भी है, दरियावां च भी है, पानी च भी है, माँ बाप च भी है, दूसरे धर्म च है। फिर नज़र आऊगी, पर नज़र तां ही आऊगी जदों असीं अंदर बढ़ के उन्हूं पहचान लांगे, ठीक है। सो इस करके वह परमात्मा नूं देखण दे लई अंदर बढ़न दे लई भी किवें पहचानी है, उहदे लई सानूं किसे भेती दी जरूरत है, किसे गुरु दी जरूरत है, किसे टीचर दी जरूरत है, किसे एक्सपर्ट दी जरूरत है, क्योंकि एक्सपर्ट किनू कहिंदे ने, गुरु किनू कहिंदे ने, टीचर किनू कहिंदे ने, कुछ भी ना दे लो, वह उन्हूं कहने आ, टीचर आपां नूं कहने जो सानूं पढ़ाउंदा भी उन्हें पहला उस चीज़ की नॉलेज प्राप्त कर ली है जी। सो इस करके जिहड़ी जिहड़ी दुनियावी है, दुनियावी दे विच दुनिया का उन्हें ज्ञान होया हुंदा, वह ज्ञान उहदे कोले हुंदा है जो आपां नूं गाइड करके अगे सिखाउंदा है, सानूं दुनियावी का नॉलेज होया, दुनिया का नॉलेज हुंदा है, ते जिहड़ा अंदरला ज्ञान है ये उसे तों ही मिलेगा जिन्हें अंदर अंदर प्रैक्टिकली गया होवे, ड्रामेबाज नहीं। कई बार क्योंकि कलयुग है, ड्रामेबाजियां बथेरियां होंदियां, अगला कहिंदा जी पता नहीं आ हो गया वाह हो गया, उन्हां दी कहनी करनी तो देख लो जजमेंट हो जांदी भी किन्नी क सच्चाई है। कहिंदे ने जिहड़ा बंदा अंदर जांदा होवे ते जीव तो एक बारी गल निकल गई परमात्मा तक की वह पत्थर ते लगी हुंदी है, पर जिहड़े ड्रामेबाज संत महापुरश ने बाबे ने वह कदे कहिंदे ने करोना वर्ष महीने नूं खत्म होजू, कदे दो नूं खत्म होजू, कदे आह होजूगा वाह होजू, क्योंकि साडे वर्गे ही ने, वह पहरावा उपरों पाया वै। पर जिहड़े असली संत हुंदे ने ना वह क्योंकि आप अंदर जाते हैं, जो कुछ कहते हैं उद्देते आप अमल करते हैं, सो वह पूर्ण संत होंगे ने, सो उन्हां दी लोड़ हुंदी है परमात्मा नाल मिलाप करन दी। सो मीराबाई ने भी अपना गुरु जिंदगी दे विच धारिया, और गुरु की एक निशानी है, जिवें कहिंदे जात ना पूछो साध की पूछ लीजिए ज्ञान, मोल करो तलवार का पढ़ा रहन दो मैं, जात ना पूछो साध की पूछ लीजिए ज्ञान, उहदा ज्ञान है। जिवें आपां स्कूल च जाने ना टीचर जिहड़ा हुंदा है, आपां इह नहीं देखदे वी इह मुसलमान है कि हिंदू है कि शड्यूल कास्ट है कौन है, जिहदे जिहड़े जिहड़ा भी सानूं ज्ञान दे सकदा उह साडा टीचर है। इसे तरीके जिहड़ा अंदरला बंदा ज्ञानी है, संत महात्मा जिहनें अंदरला ज्ञान, जिहनूं ज्ञान हैगा, ਉਹਦੀ ਜਾਤ ਪਾਤ ਦੇਖਣ ਦੀ ਲੋੜ ਨਹੀਂ ਵੀ ਇਹ ਉੱਚੀ ਜਾਤ ਦਾ ਕਿ ਨੀਵੀਂ ਜਾਤ ਦਾ। ਸੋ ਇਸੇ ਤਰ੍ਹਾਂ ਮੀਰਾ ਬਾਈ ਨੇ ਵੀ ਗੁਰੂ ਰਵਿਦਾਸ, ਜਿਹਦਾ ਕਿ ਆਪਾਂ ਲਾਸਟ ਵੀਕ ਜ਼ਿਕਰ ਕੀਤਾ ਸੀਗਾ, ਉਹਨਾਂ ਨੂੰ ਆਪਣਾ ਗੁਰੂ ਬਣਾਇਆ। ਕਹਿੰਦੇ ਨੇ ਇਹਦੇ ਡਿਫਰੈਂਟ ਡਿਫਰੈਂਟ ਸਟੋਰੀਜ਼ ਨੇ, ਕਈ ਕਹਿੰਦੇ ਨੇ ਵੀ ਉਹ ਕਾਸ਼ੀ ਗਈ ਮੀਰਾ ਬਾਈ, ਅਤੇ ਕਈ ਕਹਿੰਦੇ ਨੇ ਵੀ ਉਹ ਰਵਿਦਾਸ ਜੀ ਜਦੋਂ ਚਿਤੌੜ 'ਚ ਆਏ ਸੀਗੇ ਉਹ ਆਪਣੀ ਜਿਹੜੇ ਲੋਅਰ ਕਾਸਟ ਦੇ ਲੋਕ ਸੀਗੇ ਉੱਥੇ ਆ ਕੇ ਠਹਿਰੇ ਸੀਗੇ, ਅਤੇ ਮੀਰਾ ਬਾਈ ਉੱਥੇ ਉਹਨਾਂ ਦੇ ਲੁਕ ਛਿਪ ਕੇ ਜਾਂਦੀ ਸੀ, ਸਤਸੰਗ ਸੁਣਿਆ, ਪ੍ਰਭਾਵਿਤ ਹੋ ਗਈ ਕਿਉਂਕਿ ਗੁਰੂ ਨਾਲ ਜੋ ਦ੍ਰਿਸ਼ਟੀ ਮਿਲਦੀ ਹੈ ਅਤੇ ਉਹਨੇ ਉੱਥੋਂ ਨਾਮਦਾਨ ਲਿਆ। ਸੋ ਇਹੀ ਗੱਲ ਰਵਿਦਾਸ ਦੇ ਬਾਰੇ ਮੀਰਾ ਬਾਈ ਆਪਣੀ ਕਵਿਤਾ ਦੇ ਵਿੱਚ ਲਿਖਦੀ ਹੈ ਕਿ ਮੈਂ ਤੋ ਹਰੀ ਚਰਨਨ ਕੀ ਦਾਸੀ, ਹਰੀ ਕਹਿੰਦੇ ਪਰਮਾਤਮਾ, ਮੈਂ ਤੋ ਹਰੀ ਚਰਨਨ ਕੀ ਦਾਸੀ, ਅਬ ਮੈਂ ਕਾਹੇ ਕੋ ਜਾਊ ਕਾਸ਼ੀ। ਜਦੋਂ ਕਹਿੰਦੇ ਪਰਮਾਤਮਾ ਦੀ ਮੈਂ ਦਾਸੀ ਬਣ ਗਈ ਅਤੇ ਫਿਰ ਮੈਨੂੰ ਇੱਧਰ ਉੱਧਰ ਭਟਕਣ ਦੀ ਲੋੜ ਨਹੀਂ, ਅਬ ਮੈਂ ਕਾਹੇ ਕੋ ਜਾਊ ਕਾਸ਼ੀ, ਕਾਂਸੀ ਬਿੰਦਰਾਬਨ ਇਹ ਦੁਆਰਕਾ ਕਿਉਂ ਜਾਵਾਂ, ਘੱਟ ਹੀ ਮੈਂ ਗੰਗਾ ਘੱਟ ਹੀ ਮੈਂ ਜਮਨਾ, ਸਾਰਿਆਂ ਦੇ ਵਿੱਚ ਅੰਦਰ ਹੀ ਸਾਡੇ ਗੰਗਾ ਵੀ ਹੈ ਜਮਨਾ ਵੀ ਹੈ, ਘੱਟ ਘੱਟ ਮੈਂ ਹੈ ਅਵਿਨਾਸ਼ੀ, ਕਿ ਉਹ ਪਰਮਾਤਮਾ ਸਾਡੇ ਹਰ ਥਾਂ ਦੇ ਉੱਤੇ ਹੈ। ਉਹ ਪਤਾ ਤਾਂ ਹੀ ਲੱਗੂਗਾ ਜਦੋਂ ਤੁਸੀਂ ਅੰਦਰ ਜਾਓਗੇ। ਹਰੀ ਬਿਨ ਰਿਹਾ ਨਾ ਜਾਏ, ਗੁਰ ਬਿਨ ਤਰਿਆ ਨਾ ਜਾਏ, ਕਿ ਪਰਮਾਤਮਾ ਵੱਲੋਂ ਰਿਹਾ ਨਹੀਂ ਜਾਂਦਾ ਅਤੇ ਗੁਰੂ ਸਾਨੂੰ ਤਾਰੂਗਾ, ਕਿਉਂਕਿ ਗੁਰੂ ਨੇ ਕਨੈਕਸ਼ਨ ਜੋੜਨਾ। ਗੁਰੂ ਗੋਬਿੰਦ ਦੋਨੋਂ ਖੜੇ, ਕਿਸਕੇ ਲਾਗੂ ਪਾਵੇ, ਬਲਿਹਾਰੀ ਗੁਰੂ ਆਪਣਾ ਜਿਨ ਗੋਬਿੰਦ ਦੀ ਉਹ ਮਿਲਾਏ, ਕਿ ਗੁਰੂ ਦੀ ਹੈਲਪ ਦੇ ਨਾਲ ਤੁਸੀਂ ਪਰਮਾਤਮਾ ਨੂੰ ਮਿਲੋਗੇ। ਇਸ ਕਰਕੇ ਜੇ ਪਰਮਾਤਮਾ ਅਤੇ ਗੁਰੂ ਦੋਨੋਂ ਆ ਜਾਣ ਤਾਂ ਅਸੀਂ ਗੁਰੂ ਨੂੰ ਕਰਦੇ ਹਾਂ, ਕਿਉਂਕਿ ਗੁਰੂ ਦੇ ਥਰੂ ਤਾਂ ਅਸੀਂ ਪਰਮਾਤਮਾ ਨੂੰ ਮਿਲਿਆ। ਸੋ ਗੁਰੂ ਅਤੇ ਪਰਮਾਤਮਾ 'ਚ ਕੋਈ ਫਰਕ ਨਹੀਂ ਹੁੰਦਾ, ਕਿਉਂਕਿ ਉਹਨੇ ਅੰਦਰਲੀ ਸ਼ਕਤੀ ਆਪਣੇ ਅੰਦਰ ਤਾਕਤ ਪੈਦਾ ਕਰ ਲੈਂਦੀ, ਉਹਦੇ ਉਸੇ ਤਰ੍ਹਾਂ ਕਰੰਟ ਆ ਜਾਂਦਾ। ਹਾਂਜੀ, ਬਾਕੀ ਤਾਂ ਬੱਲਬ ਨੇ, ਜਦੋਂ ਉਹ 'ਚ ਕਰੰਟ ਆ ਜਾਓ ਰੋਸ਼ਨੀ ਦੇਊਗਾ, ਜੇ ਨਹੀਂ ਹੈਗਾ ਤਾਂ ਫਿਊਜ਼ ਆ, ਉਹਦੇ ਕੋਈ ਵੈਲਿਊ ਨਹੀਂ। ਸੋ ਜਿਹੜਾ ਸਾਡਾ ਸਰੀਰ ਹੈ ਉਹ ਜੋਤ ਸਾਡੇ ਅੰਦਰ ਹੈ, ਜੇ ਜਾਗੀ ਮਿਹਨਤ ਕੀਤੀ ਜਾਗੀ ਸਾਡੇ ਫਿਰ ਰੋਸ਼ਨੀ ਹੋ ਜਾਣੀ ਹੈ, ਨਹੀਂ ਤਾਂ ਜਿਹੋ ਜਿਹੇ ਆਏ ਉਸ ਤਰ੍ਹਾਂ ਦੇ ਚਲੇ ਗਏ, ਕੋਈ ਫਾਇਦਾ ਨਹੀਂ ਹੋਇਆ। ਹਾਂਜੀ, ਸੋ ਇਸੇ ਕਰਕੇ ਜਿਹੜਾ ਪਹਿਲਾ ਸ਼ਬਦ ਸੀਗਾ ਉਹਨਾਂ ਨੇ ਇਹੀ ਕਿਹਾ ਸੀ, ਮੈਨੇ ਪਰਮਾਤਮਾ ਤੋਂ ਰਵਿਦਾਸ ਜੀ ਤੋਂ ਨਾਮ ਲਿਆ। ਸਤਿਗੁਰ ਹੱਥ ਕੁੰਜੀ ਹੋਰ ਦਰ ਖੁੱਲ੍ਹੇ ਨਾਹੀਂ, ਗੁਰ ਪੂਰੇ ਭਾਗ ਮਿਲਾ ਬਣਿਆ। ਇੱਕ ਕੁਦਰਤ ਦਾ ਨਿਯਮ ਹੈ ਕਿ ਸਤਿਗੁਰ ਹੱਥ ਕੁੰਜੀ, ਸਤਿਗੁਰ ਦੇ ਕੋਲ ਕੁੰਜੀ ਹੈ, ਪੂਰਨ ਪਰਫੈਕਟ ਮਾਸਟਰ ਦੇ ਕੋਲ ਕੁੰਜੀ ਹੈ, ਹੋਰ ਕੋਈ ਨਹੀਂ ਅੰਦਰਲੇ ਸਾਨੂੰ ਲਿਜਾ ਸਕਦਾ। ਗੁਰ ਪੂਰੇ ਭਾਗ ਮਿਲਾਵਣੇ ਆ, ਜਿਨ੍ਹਾਂ ਦੇ ਚੰਗੇ ਭਾਗ ਹੋਣਗੇ ਉਹਨਾਂ ਨੂੰ ਪਰਫੈਕਟ ਗੁਰੂ, ਪਰਫੈਕਟ ਮਾਸਟਰ, ਮੁਰਸ਼ਦ, ਕਾਮਲ ਮੁਰਸ਼ਦ ਮਿਲਦਾ, ਅਤੇ ਉਹ ਤੋਂ ਭੇਦ ਲੈ ਕੇ ਜਦੋਂ ਅਸੀਂ ਪ੍ਰੈਕਟੀਕਲ ਸ਼ੇਪ ਕਰਦੇ ਹਾਂ, ਮਿਹਨਤ ਕਰਦੇ ਹਾਂ, ਫਿਰ ਸਾਡਾ ਅੰਦਰਲਾ ਪਰਦਾ ਖੁੱਲ੍ਹ ਜਾਂਦਾ। ਗੁਰੂ ਸਾਹਿਬ ਨੇ ਤਾਂ ਹੀ ਤਾਂ ਕਿਹਾ ਸੀ ਨਾ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸਿਉ ਪਾਈ, ਅਨੇਕ ਉਪਾਓ ਕਰੀ ਨਹੀਂ ਦੂਜਾ, ਬਿਨ ਸਤਿਗੁਰ ਸਰਨ ਆਈ, ਕਿ ਸਤਿਗੁਰ ਦੀ ਸ਼ਰਨ ਤੋਂ ਬਿਨਾਂ ਅਸੀਂ ਕਦੇ ਵੀ ਪਰਮਾਤਮਾ ਨਾਲ ਮਿਲਾਪ ਨਹੀਂ ਕਰ ਸਕਦੇ। ਹੁਣ ਆਪਾਂ ਇਹਨੂੰ ਥੋੜ੍ਹਾ ਜਿਹਾ ਤਾਂ ਥੋੜ੍ਹੀ ਜਿਹੀ ਰੂਹਾਨੀਅਤ ਨੂੰ ਵੀ ਟੱਚ ਕੀਤਾ। ਕਹਿੰਦੇ ਨੇ ਕਿ ਇਹ ਰਾਜਕੁਮਾਰੀ ਸੀਗੀ, ਹਸਬੈਂਡ ਦੀ ਡੈਥ ਹੋ ਗਈ, ਜਿਹੜਾ ਤਿੰਨ ਭਰਾ ਸੀਗੇ ਹਸਬੈਂਡ ਹੋਰੀ, ਇਹ ਸਭ ਤੋਂ ਵੱਡਾ ਸੀ ਭੋਜਰਾਜ, ਵਿਚਾਰੜਾ ਵੈਸੇ ਹੀ ਕਿਸੇ ਬਿਮਾਰੀ ਕਰਕੇ ਮਰ ਗਿਆ, ਸਹੁਰਾ ਵੀ ਲੜਾਈ 'ਚ ਮਰ ਗਿਆ, ਅਤੇ ਜਿਹੜਾ ਤੀਸਰਾ ਦਿਓਰ ਸੀਗਾ ਅਤੇ ਉਹ ਵਿਕਰਮਾਦਿੱਤ, ਉਹਨੇ ਰਾਜ ਕਰ ਲਿਆ, ਅਤੇ ਉਹ ਬੰਦਾ ਥੋੜ੍ਹਾ ਜਿਹਾ ਸਨਕੀ ਸੀ, ਅਤੇ ਕਿਹਦੀ ਜਿਹੜੀ ਨਨਾਨ ਸੀਗੀ, ਹਾਂਜੀ ਨਾ ਹੁਣ ਮੈਨੂੰ ਪਤਾ ਨਹੀਂ, ਜਿਹੜੀ ਵੀ ਨਨਾਨ ਹੋਏਗੀ ਅਤੇ ਉਹ ਵੀ ਇਹਦੇ ਨਾਲ ਜੈਲਸੀ ਕਰਦੀ ਸੀਗੀ ਉਹ, ਕਿਉਂਕਿ ਦੇਖੋ ਨਾ ਰਾਜਕੁਮਾਰੀ, ਵੈਸੇ ਤਾਂ ਜੇ ਦੁਨਿਆਵੀ ਤੌਰ 'ਤੇ ਸੋਚੀਏ, ਬੰਦਾ ਸੋਚੋ ਇੱਕ ਰਾਜਾ ਹੋਵੇ ਅਤੇ ਉਸ ਜੋ ਉਹਦੀ ਘਰ ਵਾਲੀ ਆ, ਉਹਨਾਂ ਦੀ ਨੂੰਹ ਜਾਂ ਉਹਨਾਂ ਦੀ ਭੈਣ ਜਾਂ ਉਹਨਾਂ ਦੀ ਨਨਾਨ ਕਦੇ ਮੰਦਰਾਂ ਚਲੀ ਜਾਵੇ, ਕਦੇ ਗਰੀਬਾਂ ਦੀ ਕੁਟੀਆ ਜਾ ਕੇ ਉੱਥੇ ਹਰ ਵਕਤ ਤੂੰਬੀ ਵਜਾਈ ਜਾਵੇ, ਉਹਨੂੰ ਕੋਈ ਫਰਕ ਨਹੀਂ, ਉਹ ਕਹਿੰਦੇ ਸਾਡੀ ਬੇਇੱਜ਼ਤੀ ਕਰਦੀ ਆ, ਤੁਸੀਂ ਤਾਂ ਰਾਜਕੁਮਾਰੀ ਹੈ। ਪਰ ਕਿਉਂਕਿ ਉਹਦਾ ਪਰਮਾਤਮਾ ਨਾਲ ਮਿਲਾਪ ਹੁੰਦਾ, ਉਹਨੂੰ ਇਹਨਾਂ ਚੀਜ਼ਾਂ ਦੀ ਕੋਈ ਵੈਲਿਊ ਨਹੀਂ ਹੁੰਦੀ, ਉਹਨੂੰ ਤਾਂ ਅੰਦਰਲੀ ਇੱਕ ਚੀਜ਼ ਦੀ ਵੈਲਿਊ ਹੈ। ਸੋ ਇਸ ਕਰਕੇ ਉੱਥੇ ਕੌਨਫਲਿਕਟ ਹੋ ਗਿਆ, ਉੱਥੇ ਨਾਰਾਜ਼ਗੀ ਪੈਦਾ ਹੋ ਗਈ, ਜਿਹਦੇ ਕਰਕੇ ਇਹਦਾ ਵੈਸੇ ਜਿੰਨੇ ਵੀ ਸੰਤ ਮਹਾਂਪੁਰਸ਼ ਹੋਏ ਨੇ, ਕੋਈ ਲੇਡੀ ਸੰਤ ਮਹਾਂ, ਚਾਹੇ ਸਹਿਜੋ ਬਾਈ ਹੈ, ਚਾਹੇ ਮੀਰਾ ਬਾਈ ਹੈ, ਚਾਹੇ ਆਪਣੇ ਇਰਾਕ ਦੇ ਵਿੱਚ ਬਸਰਾ ਸੀਗੇ, ਹਾਂਜੀ, ਅਤੇ ਉਹ ਜਿਹਨੂੰ ਉਹਨਾਂ ਦੀ ਹਿਸਟਰੀ ਪੜ੍ਹਦੇ ਹਾਂ ਅਤੇ ਬੜਾ ਉਹਨਾਂ 'ਤੇ ਤਸ਼ੱਦਦ ਹੋਇਆ, ਹੈ ਜੀ। ਸੋ ਇਸੇ ਤਰ੍ਹਾਂ ਮੀਰਾਬਾਈ 'ਤੇ ਵੀ ਬਹੁਤ ਤਸ਼ੱਦਦ ਹੋਇਆ। ਕਹਿੰਦੇ ਨੇ ਵੀ ਕਿਉਂਕਿ ਇਹ ਕੀਰਤਨ ਹਰ ਵਕਤ ਕ੍ਰਿਸ਼ਨ ਜੀ ਦੇ ਮੰਦਰ, ਕਿਉਂਕਿ ਮੰਦਰ ਵੀ ਉਹਦੇ ਘਰ ਵਾਲੇ ਨੇ ਬਣਾਤਾ ਸੀ ਉਸ ਰਾਜ ਦੇ ਵਿੱਚ, ਮੰਦਰ ਬਣਿਆ ਹੁਣ ਵੀ ਰਾਜਸਥਾਨ 'ਚ ਜਾਓਗੇ, ਇਹ ਮੰਦਰ 'ਚ ਰਹਿੰਦੀ ਸੀ ਸਾਧੂ ਸੰਤਾਂ ਦੇ ਨਾਲ ਰਹਿਣਾ, ਅਤੇ ਉਹਦਾ ਜਿਹੜਾ ਦਿਓਰ ਸੀ ਜਿਹੜਾ ਰਾਜਾ ਬਣ ਗਿਆ ਸੀ, ਰਾਣਾ ਕਹਿੰਦੇ ਸੀ ਉਹਨੂੰ ਲਾਸਟ ਨਾਂ 'ਤੇ, ਵੀ ਰਾਣਾ ਉਹਨੂੰ ਲਾਈਕ ਨਹੀਂ ਕਰਦਾ ਸੀ, ਨਾ ਹੀ ਇਹਦੀ ਜਿਹੜੀ ਸੀਗੀ ਉਹ ਕੀ ਨਾ ਜਿਹੜੀ ਨਾਨ ਸੀਗੀ ਉਹ ਵੀ ਨਹੀਂ ਲਾਈਕ ਕਰਦੀ ਸੀ। ਸੋ ਉਹ ਜੈਲਸੀ ਵੀ ਕਰਦੀ ਸੀ ਵੀ ਇਹ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਕਹਿੰਦੇ ਨੇ ਇਹਦਾ ਇੰਨਾ ਜ਼ਿਆਦਾ ਪ੍ਰਚਾਰ ਹੋ ਗਿਆ ਮੀਰਾ ਦਾ ਵੀ ਇਹ ਰੱਬ ਦੀਆਂ ਗੱਲਾਂ ਕਰਦੀ ਹੈ। ਸੋ ਅਕਬਰ ਉਸ ਟਾਈਮ ਰਾਜਾ ਸੀਗਾ, ਬਾਦਸ਼ਾਹ ਸੀਗਾ, ਮੁਸਲਿਮ ਸੀਗਾ। ਸੋ ਉਹ ਕਿਉਂਕਿ ਉਹਦੀ ਵਾਈਫ, ਜੇ ਤੁਸੀਂ ਮੂਵੀ ਦੇਖੀ ਨਾ, ਜੋਧਾ ਬਾਈ ਉਹ ਹਿੰਦੂ ਸੀਗੀ, ਅਕਬਰ ਨੇ ਉਹਦੇ ਨਾਲ ਵਿਆਹ ਕਰਾਇਆ ਸੀਗਾ, ਆਪਦੀ ਵੀ ਘਰ ਵਾਲੀ ਸੀ ਮੁਸਲਿਮ ਪਰ ਹਿੰਦੂ ਨਾਲ ਵੀ ਸੀ। ਸੋ ਉਹ ਚਾਹੁੰਦਾ ਸੀਗਾ, ਜਦੋਂ ਉਹਨੂੰ ਪਤਾ ਲੱਗਿਆ ਅੰਦਰੋਂ, ਚ ਜਿੰਨਾ ਮਰਜ਼ੀ ਮੈਂ ਨਹੀਂ ਕਹਿੰਦਾ ਵੀ ਉਹ ਕੀ ਸੀ ਕੀ ਨਹੀਂ, ਪਰ ਕੁਛ ਉਹਦੇ ਗੱਲਾਂ ਅੰਦਰੋਂ ਉਹਦੀ ਵੀ ਖਿੱਚ ਸੀ ਪਰਮਾਤਮਾ ਨਾਲ ਮਿਲਾਪ ਕਰਨ ਦੀ। ਅਤੇ ਉਹ ਕਹਿੰਦੇ ਭੇਸ ਬਦਲ ਕੇ ਇੱਕ ਵਾਰ ਮੰਦਰ 'ਚ ਆਇਆ, ਅਤੇ ਜਦੋਂ ਮੀਰਾਬਾਈ ਨੇ ਭਜਨ ਗਾਏ ਅਤੇ ਉਹ ਇੰਨਾ ਮੁਗਧ ਹੋ ਗਿਆ, ਬੜਾ ਉਹ ਕਹਿੰਦੇ ਕਾਇਲ ਹੋ ਗਿਆ, ਅਤੇ ਉਹਨੇ ਆਪਣਾ ਇੱਕ ਹੀਰਿਆਂ ਦਾ ਜਿਹੜਾ ਸੀਗਾ ਹਾਰ ਹੀ ਮੀਰਾਬਾਈ ਨੂੰ ਦਿੱਤਾ। ਅਤੇ ਉਹ ਕਹਿੰਦੀ ਮੈਂ ਤਾਂ ਰਿਸੈਪਟ ਕਰਦੀ ਨਹੀਂ, ਮੈਨੂੰ ਤਾਂ ਲੋੜ ਨਹੀਂ ਕਿਸੇ ਚੀਜ਼ ਦੀ। ਉਹ ਕਹਿੰਦਾ ਨਹੀਂ ਤੂੰ ਨਹੀਂ, ਤੈਨੂੰ ਇਹ ਪਰਮਾਤਮਾ ਨੇ ਦਿੱਤੀ, ਤੂੰ ਪਰਮਾਤਮਾ ਦਾ ਮੰਦਰ ਹੋਰ ਬਣਾ ਲਿਆ। ਸੋ ਜਦੋਂ ਉਹਦੇ ਦਿਓਰ ਨੂੰ ਪਤਾ ਲੱਗਿਆ ਵੀ ਇੱਥੇ ਸਾਡਾ ਦੁਸ਼ਮਣ ਅਕਬਰ ਆਇਆ ਸੀਗਾ, ਸੋ ਉਹਨੂੰ ਫਿਰ ਪਤਾ ਫਿਰ ਪੰਗਾ ਤਾਂ ਪੈਣਾ ਹੀ ਪੈਣਾ, ਹਾਂਜੀ। ਸੋ ਉਦੋਂ ਜਦੋਂ ਪੰਗਾ ਪਿਆ, ਉਹਨਾਂ ਨੇ ਕਿਹਾ ਸਾਡੇ ਦੁਸ਼ਮਣ ਨਾਲ ਵਰਤਦੀ ਆ, ਮੀਰਾਬਾਈ ਨੂੰ ਪੁੱਛਿਆ ਤੂੰ ਕਿਉਂ ਵਰਤਦੀ ਹੈ, ਉਹ ਫਿਰ ਮੀਰਾਬਾਈ ਕਹਿੰਦੀ ਮੈਨੂੰ ਤਾਂ ਕੋਈ ਦੁਸ਼ਮਣ ਨਜ਼ਰ ਨਹੀਂ ਆਉਂਦਾ, ਮੇਰੇ ਲਈ ਤਾਂ ਸਾਰੇ ਬਰਾਬਰ ਨੇ। ਜੀ ਜਾਤ ਸਭ ਉਸਕੇ ਸਭ ਨਾ ਕਸ ਹੋਈ, ਮੰਦਾ ਕਿਸ ਨੂੰ ਆਖੀ ਜੇ ਦੂਜਾ ਹੋਈ। ਗੁਰੂ ਸਾਹਿਬਾਨ ਦੀ ਫਿਲੋਸਫੀ ਉਹ ਮੀਰਾਬਾਈ ਦੀ ਪਹਿਲਾਂ ਫਿਲੋਸਫੀ ਹੋਈ ਹੈ। ਸੋ ਜਦੋਂ ਨਹੀਂ ਸੀਗੀ ਤਾਂ ਕੀ ਕੀਤਾ ਕਿ ਉਹਨੂੰ ਕਿਹਾ ਵੀ ਅੱਛਾ ਇਹ ਆਈ ਨਹੀਂ ਮੰਨਦੀ, ਉਹ ਕਿਸੇ ਬੰਦੇ ਨੂੰ ਬੁਲਾ ਕੇ ਟੋਕਰੀ ਦੇ ਵਿੱਚ ਸੱਪ ਪਾਤਾ ਜ਼ਹਿਰੀਲਾ, ਅਤੇ ਉਹ ਮੰਦਰ 'ਚ ਬੈਠੀ ਸੀਗੀ, ਬਾਕੀ ਵੀ ਜਿਹੜੇ ਸੀਗੇ ਪ੍ਰੇਮੀ ਬੈਠੇ ਸੀਗੇ, ਅਤੇ ਕਿਸੇ ਬੰਦੇ ਨੂੰ ਭੇਜਿਆ ਉਹਨੇ, ਉਹਦੇ ਦੇਵਰ ਨੇ ਜਿਹੜਾ ਰਾਜਾ ਬਣ ਗਿਆ ਸੀ ਬਿਕਰਮ ਸਿੰਘ ਰਾਣਾ, ਵੀ ਆਹ ਮੀਰਾ ਨੂੰ ਕਿਹਾ ਵੀ ਤੈਨੂੰ ਰਾਣਾ ਜੀ ਨੇ ਗਿਫਟ ਭੇਜਿਆ ਟੋਕਰੀ 'ਚ, ਵੀ ਜਦੋਂ ਖੋਲੂਗੀ ਟੋਕਰੀ ਉਹ ਸੱਪ ਜ਼ਹਿਰੀਲਾ ਦੇ ਡੰਗ ਮਾਰੂ 'ਤੇ ਮਰ ਜੂਗੀ। ਕਿਉਂਕਿ ਚਲਾਕੀਆਂ ਸਕੀਮਾਂ ਦਾ ਬਹੁਤ ਅੱਜ ਕੱਲ੍ਹ ਦੁਨੀਆ ਕਲਯੁੱਗ ਅੱਜ ਨਹੀਂ ਹੈ, ਸਦੀਆਂ ਤੋਂ ਚੱਲੇ ਆ ਰਹੇ ਆ। ਸੋ ਜਦੋਂ ਕਹਿੰਦੇ ਉਹ ਟੋਕਰੀ ਲੈ ਕੇ ਮੀਰਾਬਾਈ ਕੋਲ ਗਈ, ਉਹ ਬੰਦਾ ਗਿਆ ਵੀ ਆਹ ਰਾਣਾ ਜੀ ਨੇ ਭੇਜਿਆ ਜੀ ਗਿਫਟ, ਆ ਟੋਕਰੀ ਤੁਹਾਨੂੰ ਇਹਦੇ ਫੁੱਲਾਂ ਦੇ ਭੇਜਿਆ ਹਾਰ। ਜਦੋਂ ਉਹਨੇ ਟੋਕਰੀ ਬੇਫਿਕਰ ਹੋ ਕੇ ਖੋਲ੍ਹੀ ਤਾਂ ਕਹਿੰਦੇ ਉਹ ਸੱਪ ਨਹੀਂ ਸੀਗਾ, ਫੁੱਲਾਂ ਦਾ ਹਾਰ ਸੀ। ਸੋ ਇਸ ਕਰਕੇ ਜਿਹੜੇ ਭਗਤ ਹੁੰਦੇ ਨੇ, ਰੱਬ ਦੇ ਸੱਚੇ ਆਸ਼ਕ ਹੁੰਦੇ ਨੇ, ਉਹਨਾਂ ਦਾ ਕੋਈ ਕੁਛ ਨਹੀਂ ਵਿਗਾੜ ਸਕਦਾ। ਸੋ ਇਸ ਕਰਕੇ ਮੀਰਾਬਾਈ ਦੇ ਉੱਤੇ ਬੜੇ ਤਸ਼ੱਦਦ ਹੋਏ। ਮੀਰਾਬਾਈ ਦੇ ਉੱਤੇ ਇੱਥੇ ਤੱਕ ਵੀ ਕਿਹਾ, ਉਹਦੀ ਜਿਹੜੀ ਨਨਾਣ ਸੀ ਮੈਨੂੰ ਯਾਦ ਨਾ ਆ ਗਿਆ, ਉਦੋ ਬਾਈ ਉਹਦਾ ਨਾਂ ਸੀਗਾ, ਅਤੇ ਉਹਨੇ ਜਾ ਕੇ ਰਾਣੇ ਨੂੰ ਆਪਣੇ ਭਰਾ ਨੂੰ ਜਿਹੜਾ ਉਸ ਵੇਲੇ ਰਾਜਾ ਬਣ ਗਿਆ ਸੀ, ਉਹ ਕਹਿੰਦਾ ਕਹਿੰਦੀ ਵੀ ਮੈਂ ਤਾਂ ਇਹਦੇ ਕਮਰੇ 'ਚ ਗਈ ਹਾਂ, ਇਹਦੇ ਕੋਈ ਜਿਹੜਾ ਗੈਰ ਮਰਦ ਉਪਰੇ ਆਦਮੀ ਇਹਦੇ ਕਮਰੇ 'ਚ ਆ, ਉਹਦੇ ਨਾਲ ਗੱਲਾਂ ਕਰ ਰਹੀ ਆ, ਹੱਸ ਹੱਸ ਕੇ ਪਿਆਰ ਦੀਆਂ ਗੱਲਾਂ ਕਰ ਰਹੀ ਆ। ਉਹ ਕਹਿੰਦਾ ਅੱਛਾ, ਉਹਨੂੰ ਗੁੱਸਾ ਚੜਿਆ, ਗੱਲਾਂ ਸੁਣੀਆਂ ਸੀਗੀਆਂ, ਉਹਨੇ ਤਲਵਾਰ ਚੱਕੀ ਜਾ ਕੇ ਫਟਾਫਟ ਜਾ ਕੇ ਦਰਵਾਜ਼ੇ 'ਤੇ ਮਾਰਿਆ ਲੱਤ, ਦਰਵਾਜ਼ਾ ਖੋਲ੍ਹ ਕੇ ਜਦੋਂ ਅੰਦਰ ਗਿਆ, ਮੀਰਾਬਾਈ ਥੱਲੇ ਬੈਠੀ ਹੈ, ਗੱਲਾਂ ਕਰ ਰਹੀ ਹੈ ਪਰਮਾਤਮਾ ਨਾਲ, ਅੱਖਾਂ ਵਿੱਚ ਰੋ ਰਹੀ ਹੈ, ਹੋਰ ਕਰਦੀ ਹੈ, ਅਤੇ ਉਹਨੂੰ ਗੁੱਸਾ ਚੜਿਆ, ਉਹ ਤਲਵਾਰ ਜਦੋਂ ਗਰਦਨ 'ਤੇ ਮਾਰਨ ਲੱਗਿਆ, ਅਤੇ ਕਹਿੰਦੇ ਇੰਨੇ ਜ਼ੋਰ ਦੀ ਪ੍ਰਕਾਸ਼ ਉਹ ਕੰਬ ਗਿਆ। ਫਿਰ ਉਹਨੂੰ ਪਤਾ ਲੱਗਿਆ ਵੀ ਤਾਂ ਕੁਛ ਹੋਰ ਹੈ, ਰੱਬੀ ਤਾਕਤ ਹੈ। ਉਹ ਮੁੜਿਆ ਆ, ਫਿਰ ਉਦੋਬਾਈ ਗਈ ਵੀ ਦੇਖਿਆ ਕੀ ਹੋਇਆ, ਜੋ ਦੇਖਿਆ ਮੀਰਾਬਾਈ ਉਸੇ ਹਾਲ 'ਚ ਬੈਠੀ ਹੈ। ਉਸ ਦਿਨ ਤੋਂ ਬਾਅਦ ਉਦੋਬਾਈ ਵੀ ਚੇਂਜ ਹੋ ਗਈ, ਉਹਨੂੰ ਪਤਾ ਲੱਗ ਗਿਆ ਵੀ ਇਹ ਕੋਈ ਖਾਸ ਔਰਤ ਨਹੀਂ ਹੈ। ਫਿਰ ਨਾਟ ਓਨਲੀ ਦੈਟ, ਫਿਰ ਤੁਸੀਂ ਦੇਖੋ ਵੀ ਇਹਨੂੰ ਜ਼ਹਿਰ ਦਾ ਪਿਆਲਾ ਮੀਰਾਬਾਈ ਨੂੰ ਦਿੱਤਾ, ਜ਼ਹਿਰ ਦਾ ਪਿਆਲਾ ਦਿੱਤਾ ਵੀ ਤੂੰ ਕਿਸੇ ਬੰਦੇ ਨੂੰ, ਉਹ ਨਾਂ ਮੈਂ ਭੁੱਲ ਗਿਆ, ਮੈਨੂੰ ਨਾਂ ਵੀ ਪਤਾ, ਮੈਂ ਪੜ੍ਹੀ ਹੁਣ, ਕਿਉਂਕਿ ਕਈ ਗੱਲਾਂ ਨਿਕਲ ਜਾਂਦੀਆਂ ਨੇ, ਵੀ ਉਹਨੂੰ ਭੇਜਿਆ ਵੀ ਉਹ ਮੀਰਾਬਾਈ ਉਹਦੇ ਯਕੀਨ ਕਰਦੀ ਸੀ, ਪਰ ਰਾਜੇ ਨੇ ਉਹਨੂੰ ਪੈਸੇ ਪੂਸੇ ਦੇ ਕੇ ਜਾਂ ਉਹਦੀ ਕੋਈ ਤਾਕਤ ਸੀਗੀ ਵੀ ਤੂੰ ਜਾ ਕੇ ਕਹਿ ਵੀ ਆਹ ਪੀ, ਅਤੇ ਉਹਦੀ ਜਿਹੜੀ ਜਿਹੜੀ ਨਨਾਨ ਸੀਗੀ ਉਦੋਬਾਈ, ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਕੁਛ ਆ, ਉਹ ਫਟਾਫਟ ਜਾ ਕੇ ਭੱਜੀ, ਕਿਉਂਕਿ ਆਪਣੇ ਭਰਾ ਦੇ ਬਾਰੇ ਤਾਂ ਕੁਛ ਨਹੀਂ ਕਹਿ ਸਕਦੀ। ਉਹਨੂੰ ਮੀਰਾ ਨੂੰ ਕਹਿ ਦੀ ਵੀ ਆਹ ਪੀ ਨਾ, ਇਹਦੇ ਵਿੱਚ ਜ਼ਹਿਰ ਹੈ, ਅਤੇ ਜਿਹੜਾ ਮੇਰੇ ਭਰਾ ਨੇ ਭੇਜਿਆ ਤੂੰ ਪੀ ਨਾ ਤੂੰ ਮੌਤ, ਉਹ ਕਹਿੰਦੀ ਨਹੀਂ ਮੈਂ ਪੀਊਂਗੀ। ਉਹਨੇ ਜਾ ਕੇ ਪੀ ਲਿਆ, ਕਦੇ ਉਹਦੇ ਕੋਈ ਅਸਰ ਨਹੀਂ। ਉਹ ਲੋਕ ਸੋਚਦੇ ਸੀ ਮੀਰਾ ਵੀ ਸ਼ਾਮ ਨੂੰ ਮਰ ਜੂਗੀ, ਜ਼ਹਿਰ ਇੰਨਾ ਜ਼ਹਿਰ ਹੈ, ਪਰ ਸ਼ਾਮ ਨੂੰ ਬੈਠੀ ਉਹ ਆਪਣਾ ਮਸਤੀ ਚ ਗਾਣੇ ਗਾ ਰਹੀ ਸੀ, ਕਿਉਂਕਿ ਪਰਮਾਤਮਾ ਜਿਹਦੇ ਨਾਲ ਪਿਆਰ ਹੁੰਦਾ ਚੀਜ਼ਾਂ ਦੁਨੀਆਂ ਦੀਆਂ ਕੋਈ ਅਸਰ ਨਹੀਂ ਕਰਦੀਆਂ। ਸੋ ਇਸੇ ਤਰ੍ਹਾਂ ਹੀ ਆ, ਕਈ ਵਾਰੀ ਉਹਨੂੰ ਭੁੱਖੇ ਸ਼ੇਰ ਨੂੰ ਪਏ ਆ ਵੀ ਸ਼ੇਰ ਦੇ ਹਵਾਲੇ ਕਰਤਾ, ਸ਼ੇਰ ਗਿਆ ਜੋ ਦੇਖਿਆ ਭਗਤ ਹੈ। ਇਹ ਸੱਚੀਆਂ ਗੱਲਾਂ ਨੇ, ਤੁਸੀਂ ਹੁਣ ਵੀ ਦੇਖ ਲਓ। ਮੈਂ ਆਪਣੀ ਜ਼ਿੰਦਗੀ ਦਾ ਤਜਰਬਾ ਦੱਸਦਾ ਵੀ ਇੱਕ ਵਾਰੀ ਮੈਂ ਸਾਈਕਲ 'ਤੇ ਜਾ ਰਿਹਾ ਸੀਗਾ, ਕਿਸੇ ਬੰਦੇ ਨੇ ਕੁੱਤਾ ਨਹੀਂ ਬਣਿਆ, ਕੁੱਤਾ ਵੀ ਬਾਬਰ ਸ਼ੇਰ ਵਾ ਕੇ ਭੱਜਿਆ ਭੱਜਿਆ ਆਇਆ, ਮੇਰੇ ਕੋਈ ਚੋਇਸ ਨਹੀਂ, ਮੈਂ ਕਿੰਨਾ ਕੁ ਸਾਈਕਲ ਭਜਾ ਲੂੰਗਾ, ਅਤੇ ਮੈਂ ਉੱਥੇ ਸਾਈਕਲ ਰੋਕ ਲਿਆ, ਰੋਕ ਕੇ ਮੈਂ ਆਪਣਾ ਪਾਠ ਕਰਨ ਲੱਗ ਗਿਆ ਧਿਆਨ ਦੇ ਵਿੱਚ, ਹੋਰ ਤਾਂ ਕੋਈ ਚੋਇਸ ਨਹੀਂ, ਉਹ ਝਵੁੱਟ ਮਾਰਨੀਆਂ ਮੇਰੇ ਹੱਡੀਆਂ ਬੋਸਤੀਆਂ ਖਾ ਜਾਣੀਆਂ ਸੀ ਉਹਨੇ। ਮੈਂ ਜਦੋਂ ਆਪਣੇ ਅੰਦਰ ਧਿਆਨ ਜਾ ਧਰਿਆ ਪਾਠ ਕਰਦੇ ਵੀ, ਅਤੇ ਉਹ ਮੈਂ ਦੇਖਿਆ ਕੁੱਤਾ ਥੋੜ੍ਹੀ ਜਦੋਂ ਮੈਂ ਇੱਕ ਦੋ ਮਿੰਟ ਬਾਅਦ ਅੱਖ ਖੋਲ੍ਹੀ ਵੀ ਸ਼ਾਂਤ ਹੈ ਕੁਝ ਨਹੀਂ, ਤੁਸੀਂ ਪਹਿਲਾਂ ਜਾਓ ਫਿਰ ਆਪਾਂ ਗੱਲ ਕਰਾਂਗੇ। ਮਿਹਨਤ ਕਰੋ ਅੰਦਰ, ਜੋ ਤੁਸੀਂ ਅੰਦਰ ਮਿਹਨਤ ਕਰ ਲਓਗੇ ਨਾ, ਐਵੇਂ ਨਾ ਆਪਣੇ ਨੈਗੇਟਿਵ ਸੋਚ ਨਾ ਰੱਖੋ ਵੀ ਇਹ ਤਾਂ ਬੰਦਾ ਐਂ ਠੱਗ ਸੀ। ਠੱਗ ਤਾਂ ਸਾਰੇ ਹੀ ਰਹੇ ਆਪਾਂ, ਕਿਸੇ ਟਾਈਮ ਵੀ ਸੁਧਰ ਸਕਦੇ ਹਾਂ। ਉਹ ਦਿਨ ਚੰਗਾ ਜਿੱਦਣ ਆਪਣੇ ਆਪ ਦੀ ਪਛਚਾਤਾਪ ਕਰ ਲਈਏ, ਪਛਚਾਤਾਪ ਕਰਕੇ ਆਪਣੇ ਆਪ ਨੂੰ ਜਦੋਂ ਚੇਂਜ ਕਰ ਲੈਂਦੇ ਹਾਂ, ਉਹ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਮੀਰਾ ਬਾਈ ਦੀ ਇਹੀ ਕਿਰਪਾ ਸੀ, ਕਹਿੰਦੇ ਟੋਟਲ ਇਹ 48 ਈਅਰਸ ਤੱਕ ਰਹੀ ਹੈ, 48 ਸਾਲ ਦੀ ਉਮਰ 'ਚ। ਉਹ ਵੀ ਡੈਥ ਵੀ ਬੜੀ ਅਜੀਬੋ ਗਰੀਬ ਹੈ, ਕਹਿੰਦੇ ਉੱਥੋਂ ਜਦੋਂ ਉਹਨੂੰ ਤੰਗ ਕਰਨ ਲੱਗੇ, ਇਹਨੇ ਸਾਰਾ ਕੁਝ ਛੱਡ ਕੇ ਉੱਥੇ ਮਥੁਰਾ ਵਿੰਦਰਾਵਨ ਆ ਗਈ, ਕਿਉਂ ਕ੍ਰਿਸ਼ਨ ਭਗਵਾਨ ਦੀ ਨਗਰੀ ਹੈ, ਅਤੇ ਉੱਥੇ ਰਹਿਣ ਲੱਗ ਗਈ। ਇੱਧਰੋਂ ਜਿਹੜੇ ਉਹਦਾ ਦਿਓਰ ਸੀ, ਕਹਿੰਦੇ ਉਹਦੇ 'ਤੇ ਬੜਾ ਤਸ਼ੱਦਦ ਹੋਇਆ, ਬਹੁਤ ਤਸ਼ੱਦਦ। ਕਹਿੰਦੇ ਨਾ ਜੋ ਮਾੜਾ ਕਰਦੇ ਹੋ ਕੰਮ ਉਹਦਾ ਰਿਜ਼ਲਟ ਤਾਂ ਭੁਗਤਣਾ ਹੀ ਹੈ। ਫਿਰ ਲੋਕਾਂ ਨੇ ਦੇਖਿਆ ਵੀ ਅਸੀਂ ਵੀ ਤੰਗ ਕੀਤਾ ਸੀ ਰਾਜੇ ਦੇ ਮੰਗ ਲਾ ਕੇ, ਕਹਿੰਦੇ ਕੁਛ ਪੰਡਿਤਾਂ ਨੂੰ ਭੇਜਿਆ ਵੀ ਉਹਨੂੰ ਵਾਪਸ ਬੁਲਾ ਕੇ ਲਿਆਓ, ਨਹੀਂ ਸਾਡੇ ਦਾ ਬੁਰਾ ਹਾਲ ਹੋ ਗਿਆ। ਉਹ ਪੰਡਿਤ ਉੱਥੇ ਗਏ ਬੁਲਾਉਣ, ਮੀਰਾ ਕਹਿੰਦੀ ਮੈਂ ਤਾਂ ਨਹੀਂ ਹੁਣ ਜਾਣਾ। ਫਿਰ ਉਹ ਪੰਡਿਤਾਂ ਨੇ ਇੱਕ ਡਰਾਮਾ ਰਚਿਆ ਵੀ ਅਸੀਂ ਤਾਂ ਭੁੱਖੇ ਹਾਂ, ਮਰ ਜਾਂਗੇ ਇੱਥੇ ਕਰਾਂਗੇ। ਉਹ ਕਹਿੰਦੀ ਚੰਗਾ, ਮੀਰਾ ਕਹਿੰਦੀ ਚੰਗਾ, ਫਿਰ ਕੱਲ੍ਹ ਨੂੰ ਚੱਲੂ, ਜੇ ਇਹਨਾਂ ਨੂੰ ਕਾਹਦੇ ਲਈ ਪਾਪ ਲੈਣਾ ਮੈਂ। ਉਹ ਅੰਦਰ ਚਲੀ ਗਈ ਮੰਦਰ ਦੇ ਵਿੱਚ, ਕਹਿੰਦੇ ਦੂਜੇ ਦਿਨ, ਦੂਸਰੇ ਦਿਨ ਜਦੋਂ ਪੰਡਿਤਾਂ ਨੇ ਦਰਵਾਜ਼ਾ ਖੜਕਾਇਆ, ਜੋ ਦਰਵਾਜ਼ਾ ਖੜਕਾਇਆ, ਦੇਖਿਆ ਮੀਰਾ ਅੰਦਰ ਹੈ ਨਹੀਂ। ਕਹਿੰਦੇ ਉਹਦੇ ਵਿੱਚ ਜਿਹੜੀ ਉਹਦੀ ਸਾੜੀ ਦਾ ਪੱਲੂ ਸੀਗਾ, ਉਹ ਮੂਰਤੀ ਨਾਲ ਲਿਪਟਿਆ ਹੋਇਆ ਸੀਗਾ, ਮੀਰਾ ਨਹੀਂ ਹੈ। ਇਹ ਹਿਸਟਰੀ ਦੇ ਵਿੱਚ ਆਉਂਦਾ। ਸੋ ਕਹਿਣ ਦਾ ਪਰਪਜ ਆ ਵੀ ਕਹਿੰਦੇ ਪਰਮਾਤਮਾ ਵਿੱਚ ਸਮਾ ਗਈ। ਸੋ ਇਸ ਕਰਕੇ ਇਹ ਮੀਰਾ ਬਾਈ ਦੀ ਟੋਟਲ ਗੱਲਬਾਤ ਹੈ। ਪਰਪਜ਼ ਗੱਲ ਸਿਰਫ ਇਹੀ ਹੈ, ਮਿਹਨਤ ਹੈ। ਆਪਾਂ ਫਜੂਲ ਦਾ ਟਾਈਮ, ਜ਼ਿੰਦਗੀ ਦੇ ਚਾਰ ਕੁ ਦਿਨ ਅਸੀਂ ਫਜੂਲ ਦਾ ਟਾਈਮ ਖਰਾਬ ਕਰ ਰਹੇ ਹਾਂ, ਇੱਧਰ ਭੱਜ ਗਏ ਉੱਧਰ ਭੱਜ ਗਏ। ਜੇ ਅਸੀਂ ਥੋੜ੍ਹਾ ਜਿਹਾ ਟਾਈਮ ਕੱਢ ਕੇ ਉਸ ਮਾਲਕ ਨੂੰ ਯਾਦ ਕਰੀਏ, ਡਜ਼ਨਟ ਮੈਟਰ ਕੀ ਹੈ, ਸਾਡੀ ਅੰਦਰੋਂ ਮਿਹਨਤ ਕਰਾਂਗੇ, ਸਾਨੂੰ ਡੈਫੀਨੇਟਲੀ ਫਾਇਦਾ ਹੋਊਗਾ। ਅਤੇ ਜਿਹੜਾ ਫਾਇਦਾ ਹੋਊਗਾ ਉਹ ਫਿਰ ਉਹੀ ਬਿਆਨ ਕਰ ਸਕਦਾ ਕਿ ਮੈਨੂੰ ਕੀ ਫਾਇਦਾ ਹੋਊਗਾ। ਟਾਈਮ ਆਪਣਾ 2 ਮਿੰਟ ਹੀ ਨੇ। ਸੋ ਹੁਣ ਆਪਾਂ ਨੈਕਸਟ ਵੀਕ ਕ੍ਰਿਸਮਿਸ ਦਾ, ਵੈਸੇ ਨੈਕਸਟ ਸੰਡੇ ਤਾਂ ਕ੍ਰਿਸਮਿਸ ਲੰਘ ਜੂਗੀ, ਪਰ ਆਪਾਂ ਕ੍ਰਿਸਮਿਸ ਦੇ ਉੱਤੇ ਸਿੰਪਲ ਗੱਲਾਂ ਕਰਾਂਗੇ ਕਿ ਕ੍ਰਿਸਮਿਸ ਕਿਉਂ ਮਨਾਈ ਜਾਂਦੀ ਹੈ, ਜੀਸਸ ਕ੍ਰਾਈਸਟ ਕੌਣ ਸੀਗੇ, ਟੀਚਿੰਗਸ ਕੀ ਨੇ, ਸੈਂਟਾ ਕਲੌਜ ਕੀ ਹੈ, ਕ੍ਰਿਸਮਿਸ ਟ੍ਰੀ ਕਿਉਂ ਸਜਾਉਣੇ ਆ, ਕੀ ਇਹਦੇ ਵਿੱਚ ਰਿਚੁਅਲਸ ਨੇ, ਕੀ ਇਹਦੀਆਂ ਟੀਚਿੰਗ ਨੇ। ਉਹ ਟਾਈਮ ਅੱਜ ਕੱਲ੍ਹ ਥੋੜ੍ਹਾ ਹੁੰਦਾ, ਸੋ ਉਸ ਕਰਕੇ ਆਪਾਂ ਕ੍ਰਿਸਮਿਸ ਦੀ ਕਰਾਂਗੇ, ਅਤੇ ਉਸ ਤੋਂ ਅੱਗੇ ਨਵਾਂ ਸਾਲ, 1 ਜਨਵਰੀ ਨੂੰ ਆਪਣਾ ਸਤਸੰਗ ਹੋਊਗਾ, ਨਵੇਂ ਸਾਲ ਦੀਆਂ ਗੱਲਾਂ ਕਰਾਂਗੇ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਨਵਾਂ ਸਾਲ ਚੜ੍ਹੇ ਹੈ, ਮਾੜੀਆਂ ਆਦਤਾਂ ਛੱਡ ਕੇ ਚੰਗੀਆਂ ਆਦਤਾਂ ਕਿਹੜੀਆਂ ਪਾਉਣੀਆਂ, ਜਿੰਨੀਆਂ ਸਿੰਪਲ ਤਰੀਕੇ ਨਾਲ ਕਰਾਂਗੇ। ਸੋ ਹੁਣ ਸੁਣੋ ਲਾਸਟ ਸੌਂਗ, ਅਤੇ ਆਪਣਾ ਪ੍ਰੋਗਰਾਮ ਹੈਗਾ ਸਮਾਪਤ। ਜੇ ਕੋਈ ਵੱਧ ਘੱਟ ਕਿਹਾ ਗਿਆ ਹੋਵੇ, ਸੋਰੀ ਫਾਰ ਦੈਟ। ਪ੍ਰੋਗਰਾਮ ਤੁਸੀਂ ਜੇ ਯੂਟਿਊਬ 'ਤੇ ਦੇਖਣਾ ਹੋਵੇ, ਮੇਰਾ ਨਾਂ ਪਾ ਦਿਓ ਡਾਕਟਰ ਨਰਿੰਦਰ ਰਵੀ ਗੋਇਲ, ਅਤੇ ਤੁਹਾਨੂੰ ਯੂਟਿਊਬ 'ਤੇ ਆ ਜਾਏਗਾ। ਅਤੇ ਜੇ ਤਾਂ ਮੈਨੂੰ ਤੁਸੀਂ ਪਿਆਰ ਕਰਦੇ ਹੋ, ਕਈ ਵਾਰੀ ਡਰਾਮੇਬਾਜ਼ੀ ਹੈ, ਜਿੰਨੇ ਆਪਣੇ ਲੱਗਦਾ ਨਾ ਪਿਆਰ ਮੇਰੇ ਰਿਸ਼ਤੇਦਾਰ ਨੇ, ਮੇਰੇ ਦੋਸਤ ਨੇ, ਉਹਨਾਂ ਨੂੰ ਪੁੱਛੋ ਅਤੇ ਉਹ ਕਹਿੰਦੇ ਨੇ ਵੀ ਅਸੀਂ ਤਾਂ ਦੇਖਿਆ ਹੀ ਨਹੀਂ ਪ੍ਰੋਗਰਾਮ, ਹਾਲਾਂਕਿ ਦੇਖਿਆ ਹੁੰਦਾ, ਉਹਨਾਂ ਦੇ ਜਵਾਕ ਦੱਸ ਦਿੰਦੇ ਨੇ ਵੀ ਪਾਪਾ ਡੈਡੀ ਰਾਤੀ ਦੇਖ ਰਹੇ ਪ੍ਰੋਗਰਾਮ। ਕੋਈ ਨਹੀਂ, ਇਹ ਸਭ ਦੁਨੀਆਂ ਦੇ ਕਲਯੁੱਗ ਦੀਆਂ ਨਿਸ਼ਾਨੀਆਂ ਨੇ। ਜੇ ਕਿਸੇ ਨੂੰ ਇਨਕਰੇਜ ਕਰਨਾ ਹੋਵੇ, ਇਨਕਰੇਜ ਨਹੀਂ ਕਰਦੇ, ਜੇ ਗਲਤੀਆਂ ਕੱਢਣੀਆਂ ਹੋਣ ਉਹ ਛੇਤੀ ਕਰਦੇ ਨੇ, ਕੋਈ ਗੱਲ ਨਹੀਂ। ਸੋ ਜੇ ਤੁਹਾਨੂੰ ਚੰਗਾ ਲੱਗੇ ਤਾਂ ਪਲੀਜ਼ ਸ਼ੇਅਰ ਕਰ ਦਿਓ, ਅਤੇ ਸੁਣੋ ਲਾਸਟ ਗਾਣਾ, ਅਤੇ ਫਿਰ ਆਪਾਂ ਮਿਲਾਂਗੇ ਨੈਕਸਟ ਵੀਕ।
WTOR, Youngstown, Toronto, now concludes a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz as authorized by the Federal Communications Commission, Washington, D.C. Do join us again in the morning hours when we resume with the sounds of our world in words and in music.
आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288। इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। रेडियो 770 AM वॉइस ऑफ कम्युनिटी। फॉर मोर डिटेल्स विजिट eawaz.com।
की वीरानियों को मिटा जाते हैं। गर्ज है फिसला है ये फिर हाथ से कल उसका रहा अब है तेरा इस रात से दिल खुद गर्ज है फिसला है ये फिर हाथ से कल उसका रहा अब है तेरा इस रात पे ओ मेरी जान ओ मेरी जान ओ मेरी जान सुबह दोपहर में मदहोशी यूं ही नहीं दिल पे छाई नियत ने ली अंगड़ाई छुआ तूने कुछ किस तरह बदली फिजा बदला
चाहिए।